ਲਾੜ ਦੇ ਅੰਦਰ ਤੱਕਣ ਦੀ ਗੱਲ ਵੀ ਦੂਰ ਤੱਕ ਜੇ ਦੇਖਣ ਦਾ ਮਨੁੱਖ ਯਤਨ ਕਰੂਗਾ ਕੁਝ ਖੁਰਦ ਵੀਣ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ, ਅੱਗੇ ਨਹੀਂ। ਪਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਤਨੀ ਦੀਰਘ ਦ੍ਰਿਸ਼ਟੀ ਹੈ, ਕਿਤਨੇ ਵਾਹਿਗੁਰੂ ਨੇ ਖੰਡ ਬ੍ਰਹਿਮੰਡ ਰਚੇ ਨੇ, ਕਿਤਨੀ ਸੰਸਾਰ ਕੋਦੀ ਰਚਨਾ ਹੈ, ਜਿੱਥੇ ਉਹ ਸਾਰਿਆਂ ਦਾ ਰਚਨ ਵਾਲਾ ਇੱਕ ਆ, ਉੱਥੇ ਸਾਰੀ ਰਚਨਾ ਨੂੰ ਉਹ ਦੇਖਣ ਵਾਲਾ ਵੀ ਹੈ। ਉਹਦੀ ਐਸੀ ਦ੍ਰਿਸ਼ਟੀ ਹੈ, ਪਹਿਲਾਂ ਤਾਂ ਸੰਸਾਰ ਦੇ ਅੰਦਰ ਵੱਖ ਵੱਖ ਧਰਮਾਂ ਨੇ, ਵੱਖ ਵੱਖ ਧਰਮਾਂ ਦੇ ਗ੍ਰੰਥਾਂ ਦੇ ਅੰਦਰ ਸੰਸਾਰ ਦਾ ਜਿਹੜਾ ਕਰਤ ਹੈ ਉਹ ਹੀ ਇੱਕ ਨਹੀਂ ਮੰਨਿਆ ਹੈ। ਸੰਸਾਰ ਦੀ ਉਤਪਤੀ ਹੀ ਵੱਖ ਵੱਖ ਤਰੀਕੇ ਦੇ ਨਾਲ, ਵੱਖ ਵੱਖ ਢੰਗਾਂ ਦੇ ਨਾਲ ਉਤਪਤੀ ਦਰਸਾਈ ਗਈ ਆ। ਜਦੋਂ ਅਸੀਂ ਪੁਰਾਣਕ ਮਤ ਨੂੰ ਵਾਚਦੇ ਹਾਂ ਤਾਂ ਉਸ ਦੇ ਅੰਦਰ, ਗੁਰਬਾਣੀ ਦੇ ਅੰਦਰ ਵੀ ਉਹਨਾਂ ਦਾ ਸਿਧਾਂਤ ਸਤਿਗੁਰੂ ਜੀ ਨੇ ਉਜਾਗਰ ਕਰਕੇ, ਗੁਰਮਤ ਦਾ ਸਿਧਾਂਤ ਜਿਹੜਾ ਅਚੱਲ ਹੈ, ਅਚੱਲ ਸਚਾਈ ਹੈ, ਉਹ ਸਤਿਗੁਰੂ ਨੇ ਸਾਹਮਣੇ ਪ੍ਰਗਟ ਕਰਕੇ ਦਰਸਾਇਆ। ਗੁਰਬਾਣੀ ਨੂੰ ਜਦੋਂ ਪੜ੍ਹਦੇ ਹਾਂ, ਗੁਰੂ ਜੀ ਨੇ ਪੁਰਾਣਕ ਮਤ ਨੂੰ ਦਰਸਾਇਆ, ਉਹ ਦੱਸਦੇ ਹਨ, ਉਹ ਮੰਨਦੇ ਹਨ ਵੀ ਇੱਕ ਬ੍ਰਹਮਾ ਸ੍ਰਿਸ਼ਟੀ ਦਾ ਕਰਤਾ ਹੈ, ਵੀ ਜਿਹੜਾ ਸ਼ਿਵਜੀ ਹੈ ਉਹ ਸ੍ਰਿਸ਼ਟੀ ਦਾ ਲੈਤਾ ਕਰਨ ਵਾਲਾ ਹੈ, ਵੀ ਉਹ ਸ੍ਰਿਸ਼ਟੀ ਦੀ ਉਹ ਲੈਤਾ ਕਰਦਾ, ਉਹ ਨਾਸ ਕਰਦਾ। ਵਿਸ਼ਨੂੰ ਜੀ ਸ੍ਰਿਸ਼ਟੀ ਨੂੰ ਰੋਜੀ ਦੇਣ ਵਾਲਾ ਹੈ, ਪਰ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਇਹਨਾਂ ਤਿੰਨਾਂ ਦਾ ਜ਼ਿਕਰ ਕੀਤਾ, ਉੱਥੇ ਨਾਲ ਤਿੰਨੇ ਇਹਦੇ ਹੁਕਮ ਦੇ ਅੰਦਰ ਵੱਜੇ ਦੱਸ ਦਿੱਤੇ ਵੀ ਇਹਦੇ ਹੁਕਮ 'ਚ ਕਾਰ ਕਰਦੇ ਨੇ, ਆਪੋ ਉਹ ਕੁਝ ਕਰਨ ਨੂੰ ਸਮਰੱਥ ਨਹੀਂ ਹਨ। ਇਹ ਵੀ ਸੱਚ ਨਹੀਂ ਵੀ ਇੱਕ ਬ੍ਰਹਮਾ ਕੋਈ ਇੱਕ ਰਚਨਾ ਸਾਰੀ ਨੂੰ ਰਚ ਦੇਵੇਗਾ, ਕਿਉਂਕਿ ਜਦੋਂ ਦਸ਼ਮੇਸ਼ ਜੀ ਦੀ ਪਾਵਨ ਬਾਣੀ ਕਲੰਗੀ ਧਰਦੀ ਪੜ੍ਹਦੇ ਹਾਂ ਤਾਂ ਮੇਰੇ ਸਤਿਗੁਰੂ ਨੇ ਇਹ ਵੀ ਕਹਿ ਦਿੱਤਾ, ਕੋਟ ਬ੍ਰਹਮੇ ਜਗ ਸਾਜਣ ਲਾਏ, ਇੱਕ ਨਹੀਂ ਕਰੋੜਾਂ ਹੀ ਬ੍ਰਹਮੇ ਪੈਦਾ ਕੀਤੇ ਹੋਏ ਨੇ ਸੰਸਾਰ ਦੇ ਅੰਦਰ। ਅਨੰਤ ਦੇਵਤੇ ਸੰਸਾਰ 'ਚ ਪੈਦਾ ਹੋਏ, ਅਨੰਤ ਦੀ ਲੈਤਾ ਇੱਥੋਂ ਹੋ ਗਈ। ਫਿਰ ਜੇ ਉਹ ਪੈਦਾ ਕਰਨ ਵਾਲੇ ਨੇ ਤੇ ਫਿਰ ਉਹ ਲੈਤਾ ਕਰਨ ਵਾਲੇ ਦੀ ਲੈਤਾ ਕਿਉਂ ਹੋਈ ਬਈ? ਇੱਥੇ ਤਾਂ ਅਨੇਕ ਹੀ, ਫਿਰ ਜਿਹੜਾ ਸ਼ਿਵਜੀ ਲੈਤਾ ਕਰਨ ਵਾਲਾ ਹੈ, ਫਿਰ ਸ਼ਿਵਜੀ ਦੀ ਲੈਤਾ ਕਿਉਂ ਹੋ ਗਈ? ਸ਼ਿਵਜੀ ਕਿਉਂ ਮਰਦਾ ਹੈਗਾ? ਪਰ ਸਤਿਗੁਰੂ ਜੀ ਨੇ, ਦਸਮ ਪਾਤਸ਼ਾਹ ਜੀ ਨੇ ਕਿਹਾ, ਏਕ ਸ਼ਿਵ ਭੈ ਏਕ ਗਏ ਏਕ ਫਿਰ ਭੈ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ, ਬ੍ਰਹਮਾ ਅਰ ਬਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ, ਸਿਮਰਤ ਸਮੂਹਨ ਕੇ ਹੂਏ ਹੂਏ ਵਤੈ ਹੈ, ਮੋਣ ਦੀ ਮੁਦਾਰ ਕੇਤੇ ਅਸਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ ਕਾਲ ਵਸ ਭਏ ਹੈ, ਪੀਰ ਔ ਪਤੰਬਰ ਕੇਤੇ ਗਣੇ ਨਾ ਪਰਤੇ ਤੇ, ਭੂਮਹੀ ਤੇ ਹੋਏ ਕਹਿ ਫਿਰ ਭੂਮਹੀ ਮਲੈ ਹੈ। ਇਸ ਲਈ ਜਿਹੜੇ ਲੈਤਾ ਕਰਨ ਵਾਲੇ ਮੰਨੇ ਨੇ, ਮੇਰੇ ਸਤਿਗੁਰੂ ਨੇ ਕਿਹਾ ਉਹਨਾਂ ਦੀ ਵੀ ਲੈਤਾ ਕਰਨ ਵਾਲਾ ਉਹ ਵਾਹਿਗੁਰੂ ਹੈ। ਹਾਂ, ਸਤਿਗੁਰੂ ਜੀ ਨੇ ਦੱਸਿਆ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਹਜ਼ੂਰ ਅੱਗੇ ਕਹਿੰਦੇ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਗੱਲ ਤਾਂ ਇਹੋ ਹੀ ਆ ਨਾ ਚਰਜਤਾਈ ਵਾਲੀ, ਉਹ ਵਾਹਿਗੁਰੂ ਸਾਰਿਆਂ ਨੂੰ ਵੇਖਦਾ। ਕੈਸੀ ਉਹਦੀ ਦ੍ਰਿਸ਼ਟੀ ਆ, ਜਿਹੜੇ ਗੁਪਤ ਰੂਪ ਵਿੱਚ ਵੀ ਸੰਸਾਰ 'ਚ ਮੰਨ ਲੈ ਗਏ ਨੇ ਨਾ, ਮੇਰਾ ਅਕਾਲ ਪੁਰਖ ਵਾਹਿਗੁਰੂ ਐਸਾ ਅਚਰਜ ਹੈ, ਉਹ ਵੇਖੈ ਉਹਨਾਂ ਨਦਰ ਨਾ ਆਵੈ। ਜਿਹੜੇ ਕੁਝ ਦੇਵਤੇ ਸ਼ਕਤੀ ਵਾਲੇ ਮੰਨ ਲਏ ਨੇ, ਵਾਹਿਗੁਰੂ ਉਹਨਾਂ ਨੂੰ ਦ੍ਰਿਸ਼ਟੀ ਨਹੀਂ ਪੈਂਦਾ, ਵਾਹਿਗੁਰੂ ਉਹਨਾਂ ਨੂੰ ਵੇਖ ਰਿਹਾ, ਪਰ ਉਹ ਵਾਹਿਗੁਰੂ ਨੂੰ ਦੇਖਣ ਦੀ ਸਮਰੱਥਾ ਨਹੀਂ ਰੱਖਦੇ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਸੋ ਪੁਰਾਣਕ ਮਤ ਦੇ ਅੰਦਰ ਸ੍ਰਿਸ਼ਟੀ ਦੇ ਕਰਤਾ ਕੋਈ ਇੱਕ ਦੇਵਤਾ ਮੰਨ ਲਿਆ ਵੀ ਬ੍ਰਹਮਾ ਹੈ, ਇਹਦੀ ਲੈਤਾ ਕਰਨ ਵਾਲਾ ਸ਼ਿਵਜੀ ਮੰਨ ਲਿਆ ਹੈ, ਕਿਧਰੇ ਰੋਜੀ ਦੇ ਦੇਣ ਵਾਲਾ ਇੱਕ ਵਿਸ਼ਨੂੰ ਮੰਨ ਲਿਆ ਹੈ, ਪਰ ਨਹੀਂ। ਵੱਖ ਵੱਖ ਹੋਰ ਗ੍ਰੰਥਾਂ ਨੂੰ ਵੀ ਜਦ ਅਸੀਂ ਪੜ੍ਹਦੇ ਹਾਂ, ਰਿਗ ਵੇਦ ਦੇ ਅੰਦਰ ਸੰਸਾਰ ਦੀ ਉਤਪਤੀ ਦੇ ਅੰਦਰ ਹੋਰ ਤਰ੍ਹਾਂ ਦੇ ਹੀ ਪ੍ਰਸੰਗ ਹਨ। ਰਿਗ ਵੇਦ ਦੇ ਅੰਦਰ ਤਾਂ ਇੱਥੋਂ ਤੱਕ ਹੈ, ਕਹਿੰਦੇ ਜਿਹੜਾ ਪ੍ਰਜਾਪਤ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ ਹੈ, ਉਹਦਾ 1000 ਸੀਸ ਲਿਖਿਆ ਹੋਇਆ, 1000 ਕਹਿੰਦੇ ਉਹਦੇ ਚਰਨ ਹਨ, ਪੈਰ ਹਨ, 1000 ਹੀ ਉਹਦੇ ਨੇਤਰ ਨੇ, 1000 ਹੀ ਉਹਦੇ। ਪਰ ਨਹੀਂ, ਜੇ ਵਾਹਿਗੁਰੂ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ, ਉਹਦੇ ਹਜ਼ਾਰਾਂ ਦੀ ਕੋਈ ਗਿਣਤੀ ਨਹੀਂ ਹੈ, ਉਹ ਤਾਂ ਸਹਿਸ ਕਹਿਣ ਤੋਂ ਭਾਵ ਵੀ ਅਨੰਤ ਹੈ, ਅਸੰਖ ਹੈ। ਮੇਰੇ ਸਤਿਗੁਰੂ ਨੇ ਉਹਦੇ ਰੂਪ ਦਾ ਉਦਾਂ ਵਰਣਨ ਕੀਤਾ, ਆਪਾਂ ਸੋਹਿਲਾ ਬਾਣੀ ਦੇ ਅੰਦਰ ਪੜ੍ਹਦੇ ਹਾਂ, ਸਹਿਸ ਤਵ ਨੈਣ ਨਨ ਨੈਣ ਹਾਹੇ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਵੀ ਸਰਗੁਣ ਸਰੂਪ ਦੇ ਅੰਦਰ ਐਸਾ ਉਹਦਾ ਆਕਾਰ, ਨਿਰਗੁਣ ਸਰੂਪ ਦੇ ਅੰਦਰ ਉਹਦਾ ਕੁਝ ਵੀ ਨਹੀਂ, ਪਰ ਉਹਦੀ ਗਿਣਤੀ ਨਹੀਂ, ਉਹ ਅਥਾਹ ਹੈ, ਉਹ ਅਸੰਖ ਹੈ, ਉਹ ਬੇਅੰਤ ਹੈ, ਉਹ ਅਕਾਲ ਪੁਰਖ ਵਾਹਿਗੁਰੂ। ਕਿਧਰੇ ਬਾਈਬਲ ਦੇ ਅੰਦਰ ਸ੍ਰਿਸ਼ਟੀ ਦੀ ਉਤਪਤੀ ਦੇ ਅੰਦਰ, ਈਸਾਈ ਮਤ ਦੇ ਅੰਦਰ ਜਦੋਂ ਸੰਸਾਰਕ ਰਚਨਾ ਨੂੰ ਬਾਈਬਲ ਵਿੱਚ ਲਿਖਿਆ ਪੜ੍ਹਦੇ ਹਾਂ ਤਾਂ ਉੱਥੇ ਜ਼ਿਕਰ ਹੈ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਇਹ ਰਚਨਾ ਹੈ, ਉੱਥੇ ਦੱਸਿਆ ਕਹਿੰਦੇ ਈਸ਼ਵਰ ਦਾ ਆਤਮਾ ਜਲ ਦੇ ਉੱਤੇ ਡੋਲਦਾ ਫਿਰ ਰਿਹਾ ਸੀ। ਫਿਰ ਹੋਇਆ ਵੀ ਮੈਂ ਹਨੇਰੇ ਤੇ ਚਾਨਣ ਨੂੰ ਵੱਖ ਕਰਾਂ, ਪ੍ਰਕਾਸ਼ ਹੋਇਆ, ਫਿਰ ਅੰਧੇਰਾ ਤੇ ਚਾਨਣ ਵੱਖਰਾ ਵੱਖਰਾ ਕਰ ਕਰਕੇ ਦਿਨ ਤੇ ਰਾਤ ਪਹਿਲੇ ਦਿਨ ਦੇ ਅੰਦਰ ਬਣਾਇਆ। ਦੂਸਰੇ ਦਿਨ ਕਹਿੰਦੇ ਈਸ਼ਵਰ ਨੇ ਫਿਰ ਆਕਾਸ਼ ਪੈਦਾ ਕੀਤਾ, ਆਕਾਸ਼ ਬਣਾ ਦਿੱਤਾ। ਤੀਜੇ ਦਿਨ ਦੇ ਅੰਦਰ ਕਹਿੰਦੇ ਫਿਰ ਚੰਦਰਮਾ, ਸੂਰਜ, ਤਾਰੇ ਆਦਿਕ, ਫਿਰ ਉਦੋਂ ਅਗਲੇ ਦਿਨ ਵਿੱਚ ਘਾਸ, ਬੂਟੀਆਂ ਆਦਿਕ, ਆਹ ਜਿਹੜੀ ਬਨਸਪਤੀ ਹੈ ਇਹ ਰਚਨਾ ਰਚੀ, ਫਿਰ ਮਨੁੱਖ ਜਾਤੀ ਰਚੀ, ਫਿਰ ਪਸ਼ੂ ਜਾਤੀ ਰਚੀ। ਇਸ ਤਰ੍ਹਾਂ ਕਹਿੰਦੇ 6 ਦਿਨਾਂ ਦੇ ਅੰਦਰ ਉਹ ਰਚਨਾ ਰਚੀ ਗਿਆ। ਜਦੋਂ 7ਵਾਂ ਦਿਨ ਆਇਆ, 7ਵੇਂ ਦਿਨ ਫਿਰ ਕਹਿੰਦੇ ਥੱਕ ਕੇ ਕਹਿੰਦੇ ਉਸਨੇ ਰਚਨ ਵਾਲੇ ਈਸ਼ਵਰ ਨੇ ਫਿਰ ਆਰਾਮ ਕੀਤਾ। ਜਿਹੜਾ ਐਤਵਾਰ ਦਿਨ ਆ, ਛੁੱਟੀ ਵਾਲਾ ਦਿਨ, ਕਹਿੰਦੇ ਇਸ ਦਿਨ ਈਸ਼ਵਰ ਨੇ ਰਚਨਾ ਰਚ ਕੇ 7ਵੇਂ ਦਿਨ ਆਰਾਮ ਕੀਤਾ ਸੀ। ਕੁਰਾਨ ਦੇ ਅੰਦਰ ਵੀ, ਇਸਲਾਮ ਮਤ ਦੇ ਅੰਦਰ ਉਦਾਂ ਇਸ ਗੱਲ ਨਾਲ ਸਹਿਮਤੀ ਪ੍ਰਗਟ ਵੀ ਕੀਤੀ ਆ ਵੀ 6 ਦਿਨਾਂ ਦੇ ਅੰਦਰ ਇਹ ਰਚਨਾ ਰਚੀ, ਪਰ 7ਵੇਂ ਦਿਨ ਉਹਨੂੰ ਥੱਕਿਆ ਨਹੀਂ ਮੰਨਿਆ, ਛੁੱਟੀ ਵਾਲਾ ਦਿਨ ਨਹੀਂ ਉਹ ਮੰਨਿਆ, ਬਾਕੀ ਮਤ ਨਾਲ ਉਹ ਸਹਿਮਤ ਹੋਏ ਹਨ। ਇਸੇ ਤਰ੍ਹਾਂ ਜਦੋਂ ਅਸੀਂ ਮਨੂ ਜੀ ਦੀ ਰਚਨਾ ਨੂੰ ਪੜ੍ਹਦੇ ਹਾਂ, ਸਿਮਰਤੀ ਮਨੂ ਜੀ ਨੂੰ, ਉਹਦੇ ਵਿੱਚ ਵੀ ਜ਼ਿਕਰ ਰਚਨਾ ਦੇ ਸੰਬੰਧ ਵਿੱਚ ਆਉਂਦਾ ਹੈ। ਕਹਿੰਦੇ ਜਿਹੜਾ ਇਸ ਸ੍ਰਿਸ਼ਟੀ ਦਾ ਕਰਤਾ ਈਸ਼ਵਰ, ਉਹਨੇ ਪਹਿਲਾਂ ਜਲ ਪੈਦਾ ਕੀਤਾ, ਫਿਰ ਜਲ ਦੇ ਵਿੱਚ ਇੱਕ ਬੀਜ ਪਾ ਦਿੱਤਾ, ਉਸ ਬੀਜ ਤੋਂ ਅੱਗੇ ਸੋਨੇ ਰੰਗ ਦਾ ਕਹਿੰਦੇ ਇੱਕ ਆਂਡਾ ਬਣ ਗਿਆ, ਉਹ ਆਂਡੇ ਦੇ ਵਿੱਚੋਂ ਕਹਿੰਦੇ ਫਿਰ ਬ੍ਰਹਮਾ ਪੈਦਾ ਹੋਇਆ, ਉਹਦੇ ਵਿੱਚੋਂ ਫਿਰ ਕਹਿੰਦੇ ਦੋ ਰੂਪ ਜੁੜੇ ਹੋਈ, ਇੱਕ ਆਕਾਰ ਕਹਿੰਦੇ ਇਸਤਰੀ ਦਾ, ਇੱਕ ਮਨੁੱਖ ਦਾ, ਉਹ ਤੋਂ ਅੱਗੇ ਸੰਸਾਰਕ ਰਚਨਾ ਰਚੀ ਗਈ ਹੈ। ਵੱਖ ਵੱਖ ਸੰਸਾਰਕ ਰਚਨਾ ਦੇ ਸੰਬੰਧ ਵਿੱਚ ਵੱਖ ਵੱਖ ਧਾਰਮਿਕ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦੇ ਨੇ, ਪਰ ਮੇਰੇ ਸਤਿਗੁਰੂ ਜੀ ਨੇ ਗੁਰਬਾਣੀ 'ਚ ਫੈਸਲਾ ਦਿੱਤਾ ਹੈ, ਕੀਤਾ ਪਸਾਓ ਏਕੋ ਅਕਵਾਓ, ਤਿਸ਼ਤੇ ਹੋਏ ਲੱਖ ਦਰਿਆਓ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਉਹ ਵਾਹਿਗੁਰੂ ਨੇ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਸੈਲ ਜੁਗ ਭੈ, ਓਂਕਾਰ ਵੇਦ ਨਿਰਮੈ, ਜਾਣੀ ਉਹ ਵਾਹਿਗੁਰੂ ਨੇ ਆਪਣੇ ਇੱਕ ਵਾਕ ਤੋਂ ਹੀ ਜਦੋਂ ਉਹਨੂੰ ਫੁਰਨਾ ਫੁਰਿਆ ਵੀ ਇੱਕ ਤੋਂ ਅਨੇਕ ਰੂਪ ਮੈਂ ਧਾਰਨ ਕਰਾਂ, ਇੱਕ ਫੁਰਨੇ ਦੇ ਨਾਲ ਹੀ ਇਹ ਸਾਰੀ ਰਚਨਾ ਰਚ ਦਿੱਤੀ ਹੈ। ਕੀਤਾ ਪਸਾਓ ਏਕੋ ਅਕਵਾਓ ਬਣਾ ਦਿੱਤਾ ਹੈ, ਉਹ ਐਸਾ ਸਮਰੱਥ ਵਾਹਿਗੁਰੂ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀ ਰੰਭਤਾ ਦੀ ਪੰਗਤੀ ਦੇ ਅੰਦਰ ਹੀ ਇਹ ਕਿਰਪਾ ਕਰ ਰਹੇ ਹਨ ਵੀ ਉਹ ਵਾਹਿਗੁਰੂ ਸਾਰੇ ਸੰਸਾਰ ਨੂੰ ਰਚਣ ਵਾਲਾ ਹੈ। ਜਿੱਥੇ ਉਹ ਰਚਣ ਵਾਲਾ ਹੈ, ਫਿਰ ਉਹ ਆਪਣੀ ਰਚੀ ਹੋਈ ਰਚਨਾ ਨੂੰ ਸਾਰਿਆਂ ਨੂੰ ਵੇਖਣ ਵਾਲਾ ਵੀ ਆ, ਜੇ ਵੇਖਦਾ ਤਾਂ ਫਿਰ ਉਹ ਪਾਲਦਾ ਵੀ ਆ। ਗੁਰਸੰਗਤ ਜੀ ਪਾਲਣਾ ਵੀ ਉਹੀ ਕਰੇਗਾ ਨਾ ਜਿਹੜਾ ਵੇਖ ਸਕੇਗਾ, ਜਿਹਦੀ ਵੇਖਣ ਵਿੱਚ ਹੀ ਪੂਰੀ ਦ੍ਰਿਸ਼ਟੀ ਨਾ ਹੋਈ, ਨਜ਼ਰੀ ਨਾ ਪਈ ਰਚੀ ਹੋਈ ਰਚਨਾ ਦੇ ਉੱਤੇ, ਉਹ ਪਾਲਣਾ ਕਿੱਥੋਂ ਕਰੇਗਾ, ਉਹਦੀ ਪਾਲਣਾ ਤੋਂ ਫਿਰ ਲਾਂਭੇ ਕੋਈ ਰਹਿ ਜਾਵੇਗਾ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਉਹਦੀ ਦ੍ਰਿਸ਼ਟੀ ਤੋਂ ਕੋਈ ਲਾਂਭੇ ਨਹੀਂ ਹੈ। ਇੱਕ ਵਾਰੀ ਦਾ ਜ਼ਿਕਰ ਹੈ, ਕਹਿੰਦੇ ਨੇ ਮੂਸਾ ਜੀ ਨੇ ਖੁਦਾ ਦੇ ਅੱਗੇ ਬੇਨਤੀ ਕੀਤੀ ਸੀ, ਕਹਿਣ ਲੱਗੇ ਖੁਦਾ ਕਿਰਪਾ ਕਰ, ਸਾਰੀਆਂ ਡਿਊਟੀਆਂ ਸਾਰੇ ਕੰਮ ਤੁਸਾਂ ਨੇ ਹੀ ਸੰਭਾਲੇ ਆ, ਕੋਈ ਕਿਰਪਾ ਕਰਕੇ ਮੈਨੂੰ ਵੀ ਡਿਊਟੀ ਦੇ ਦਿਓ। ਕਹਿੰਦੇ ਕਹਿਣ ਲੱਗਿਆ ਖੁਦਾ ਦੱਸ ਵੀ ਕੀ ਡਿਊਟੀ ਤੈਨੂੰ ਦੇ ਦੇਵਾਂ। ਕਹਿਣ ਲੱਗੇ ਸੰਸਾਰ ਦੇ ਜੀਆਂ ਨੂੰ ਰੋਜੀ ਦੇਣ ਦੀ ਜਿਹੜੀ ਡਿਊਟੀ ਆ, ਇਹ ਕਿਰਪਾ ਕਰਕੇ ਮੈਨੂੰ ਸੰਭਾਲ ਦਿਓ। ਕਹਿੰਦੇ ਖੁਦਾ ਕਹਿਣ ਲੱਗਿਆ ਚੰਗਾ, ਫਿਰ ਇਸ ਤਰ੍ਹਾਂ ਸਾਰਿਆਂ ਦੀ ਤਾਂ ਨਹੀਂ, ਇੱਕ ਪਿੰਡ ਦੀ ਤੇ ਇੱਕ ਸਮੇਂ ਦੀ ਰੋਜੀ ਦੇਣ ਦੀ ਤੈਨੂੰ ਡਿਊਟੀ ਸੰਭਾਲੀ ਜਾਂਦੀ ਆ, ਜੇ ਇਸ ਵਿੱਚ ਤੂੰ ਕਾਮਯਾਬ ਹੋ ਗਿਆ ਤਾਂ ਅੱਗੇ ਹੋਰ ਵਾਧਾ ਕੀਤਾ ਜਾਊ ਫਿਰ ਹੋਰ ਅੱਗੇ, ਕਿਉਂਕਿ ਜਦੋਂ ਕਿਸੇ ਨੂੰ ਕੋਈ ਕੰਮ ਦੀ ਜ਼ਿੰਮੇਵਾਰੀ ਸੰਭਾਈ ਜਾਂਦੀ ਆ, ਜਿਹੜਾ ਸਿਆਣਾ ਮਨੁੱਖ ਕੰਮ ਦੇਣ ਵਾਲਾ ਹੁੰਦਾ ਡਿਊਟੀ, ਉਹ ਪਹਿਲਾਂ ਦੇਖਦਾ ਵੀ ਇਹ ਕਿੰਨਾ ਕੁ ਕਰ ਪਾਏਗਾ, ਜਿੰਨੀ ਕੁ ਉਹਨੇ ਸਫਲਤਾ ਪਾਈ ਉਹਨਾਂ ਕੁ ਹੋਰ ਕੰਮ ਵਧਾ ਦਿੱਤਾ ਜਾਂਦਾ ਵੀ ਤੂੰ ਅੱਜ ਇੰਨਾ ਕਰ ਲਿਆ ਚੰਗਾ, ਕੱਲ੍ਹ ਨੂੰ ਹੋਰ ਵੱਧ ਕਰ ਲਈ। ਕਹਿੰਦੇ ਖੁਦਾ ਵੱਲੋਂ ਹੁਕਮ ਹੋਇਆ ਵੀ ਚੰਗਾ ਇੱਕ ਪਿੰਡ ਦਿਓ, ਤੂੰ ਇੱਕ ਸਮੇਂ ਦੇ ਵਿੱਚ ਰੋਜੀ ਦੇਣੀ ਆ, ਮੈਂ ਵੇਖਾਂਗਾ ਜੇ ਤੂੰ ਸਾਰਿਆਂ ਨੂੰ ਦੇ ਦਿੱਤੀ ਕਾਮਯਾਬ ਆ ਫਿਰ ਹੋਰ ਦੇ ਦੇਵਾਂਗਾ। ਕਹਿੰਦੇ ਇਸ ਤਰ੍ਹਾਂ ਹੀ ਹੋਇਆ। ਸੋ ਸੰਖੇਪ ਜੀ ਬੇਨਤੀ ਕਰ ਦੇਵਾਂ, ਮਾਲਕ ਨੇ ਬਾਕੀ ਸਾਰਿਆਂ ਨੂੰ ਰਿਜਕ ਦਿੱਤਾ ਤੇ ਜਿੰਨੀ ਕੁ ਡਿਊਟੀ ਜਿੱਥੋਂ ਦੀ ਦਿੱਤੀ ਸੀ ਮੂਸੇ ਨੇ ਦਿੱਤੀ ਤੇ ਉਸੇ ਤਰ੍ਹਾਂ ਪੈਗੰਬਰ ਨੇ, ਪਰ ਜਦੋਂ ਦੇਖ ਦੇਣ ਲੱਗਿਆ ਰਿਜਕ ਤੇ ਜੀਆਂ ਦੇ ਕਰਮਾਂ ਨੂੰ ਵੇਖਦਾ ਪਿਆ ਹੈ, ਵਿੱਚੋਂ ਦੋ ਜੀ ਕਹਿੰਦੇ ਰਿਜਕ ਦੇਣ ਵੱਲੋਂ ਉਸਨੇ ਛੱਡ ਦਿੱਤੇ। ਜਦੋਂ ਖੁਦਾ ਦੇ ਦਰਸ਼ਨ ਹੋਏ, ਖੁਦਾ ਨੇ ਪੁੱਛਿਆ ਮੂਸੇ ਨੂੰ ਵੀ ਜੋ ਅੱਜ ਤੈਨੂੰ ਜ਼ਿੰਮੇਵਾਰੀ ਸੰਭਾਈ ਸੀ ਕਿ ਪੂਰਨ ਵਿੱਚ ਨਿਭਾ ਦਿੱਤੀ ਆ, ਸਾਰਿਆਂ ਨੂੰ ਦਿੱਤੀ ਆ ਰਿਜਕ, ਸਾਰਿਆਂ ਨੂੰ ਰੋਜੀ ਦਿੱਤੀ ਆ। ਹੁਣ ਖੁਦਾ ਨੂੰ ਮਾਲਕ ਨੂੰ ਪਤਾ ਸੀ, ਪਰ ਉਸਨੇ ਵੀ ਸੱਚ ਬੋਲਿਆ, ਕਹਿਣ ਲੱਗਿਆ ਹਾਂ ਮਾਲਕ, ਹੋਰ ਸਭ ਨੂੰ ਦੇ ਦਿੱਤਾ ਰਿਜਕ ਪਰ ਦੋ ਨੂੰ ਨਹੀਂ ਦਿੱਤਾ। ਕਹਿੰਦੇ ਦੋ ਨੂੰ ਕਿਉਂ ਨਹੀਂ ਦਿੱਤਾ? ਕਹਿੰਦੇ ਜੀ ਉਹ ਦੋ ਮਾੜੇ ਕਰਮ ਕਰਨ ਵਾਲੇ ਸਨ, ਇੱਕ ਸੂਰ ਗੰਦਗੀ ਖਾਣ ਵਾਲਾ ਛੱਡ ਦਿੱਤਾ। ਇਸ ਤਰ੍ਹਾਂ ਗ੍ਰੰਥਾਂ 'ਚ ਲਿਖਿਆ ਪੜ੍ਹਿਆ ਵੀ ਇੱਕ ਕਬਰ ਦੇ ਵਿੱਚੋਂ ਮੁਰਦਾ ਇਸਤਰੀ ਨੂੰ ਕੱਢ ਕਰਕੇ ਮਨੁੱਖ ਮੰਦ ਕਰਮੀ ਪਾਪ ਕਰਮ ਵਿਵਚਾਰ ਕਰ ਰਿਹਾ ਸੀ, ਉਹਨੂੰ ਨਹੀਂ ਮੈਂ ਦਿੱਤਾ। ਖੁਦਾ ਕਹਿਣ ਲੱਗਿਆ ਮੂਸੇ, ਮੈਂ ਤੈਨੂੰ ਕਰਮ ਦੇਖਣ ਲਈ ਨਹੀਂ ਸੀ ਕਿਹਾ, ਤੇਰੀ ਡਿਊਟੀ ਰਿਜਕ ਦੇਣ ਲਈ ਸੀ, ਤੂੰ ਇਸ ਵਿੱਚ ਕਾਮਯਾਬ ਨਹੀਂ ਹੋਇਆ, ਤੂੰ ਸਫਲਤਾ ਨਹੀਂ ਹਾਸਲ ਕਰ ਸਕਿਆ। ਕਹਿੰਦੇ ਮੂਸੇ ਪੈਗੰਬਰ ਨੇ ਉੱਥੇ ਗ੍ਰੰਥਾਂ 'ਚ ਦੋ ਤਰ੍ਹਾਂ ਦੇ ਨਾਲ ਲਿਖਿਆ ਪੜ੍ਹਿਆ, ਖਫਰ ਦੇ ਨਾਲ ਬੜੇ ਕਹਿੰਦੇ ਹੰਕਾਰ ਦੇ ਵਿੱਚ ਉਹਨੇ, ਇੱਕ ਥਾਂ ਤਾਂ ਹੈ ਵੀ ਡੱਬੀ 'ਚ ਇੱਕ ਕੀੜਾ ਪਾਇਆ ਹੋਇਆ ਸੀ ਉਹਦਾ ਬੰਦ ਕੀਤਾ ਸੀ, ਤੇ ਕਈ ਕਹਿੰਦੇ ਨੇ ਵੀ ਉਹਦੇ ਮੂਸੇ ਪੈਗੰਬਰ ਦੀ ਟੋਪੀ ਵਿੱਚ ਬੰਦ ਕੀਤਾ ਸੀ। ਰੋ ਵਿਚਾਰ ਕਿਤੇ ਵੀ ਹੋਵੇ, ਅੱਗੋਂ ਬੜੇ ਹੰਕਾਰ ਨਾਲ ਕਹਿੰਦੇ ਮੂਸਾ ਪੈਗੰਬਰ, ਕਹਿਣ ਲੱਗਿਆ ਖੁਦਾ ਰਿਜਕ ਦੇਣ ਤੂੰ ਤਾਂ ਤੁਹਾਥੋਂ ਵੀ ਕੋਈ ਰਹਿ ਜਾਂਦਾ ਹੋਵੇਗਾ। ਕਹਿਣ ਲੱਗੇ ਨਹੀਂ, ਜਿੱਥੋਂ ਤੱਕ ਰਿਜਕ ਦੀ ਗੱਲ ਹੈ ਉਹ ਸਾਰਿਆਂ ਨੂੰ ਦਿੱਤਾ ਜਾਂਦਾ, ਤੇਰੇ ਵਾਂਗ ਕੋਈ ਛੱਡਿਆ ਨਹੀਂ ਜਾਂਦਾ। ਬੜੇ ਹੰਕਾਰ ਨਾਲ ਕਹਿੰਦੇ ਡੱਬੀ ਖੋਲੀ, ਕਹਿਣ ਲੱਗਿਆ ਦੇਖੋ ਕੀੜੇ ਨੂੰ ਤੁਸੀਂ ਦੇ ਦਿੱਤਾ? ਕਹਿਣ ਲੱਗੇ ਹਾਂ। ਵੇਖ ਜਦੋਂ ਦੇਖਿਆ ਤਾਂ ਕੀੜੇ ਦੇ ਮੁੱਖ ਵਿੱਚ ਵੀ ਚਾਵਲ ਦਾ ਦਾਣਾ ਸੀ, ਤੇ ਦੇਖ ਕਰਕੇ ਮੂਸਾ ਪੈਗੰਬਰ ਅਚਰਜ ਹੋ ਗਿਆ, ਜਾਣੇ ਜਿੱਥੇ ਕਿਸੇ ਦੀ ਦ੍ਰਿਸ਼ਟੀ ਨਹੀਂ ਪੈਂਦੀ ਉਹ ਵਾਹਿਗੁਰੂ ਉੱਥੇ ਵੀ ਦੇਖਦਾ, ਉੱਥੇ ਵੀ ਰਿਜਕ ਦਿੰਦਾ। ਤਦ ਹੀ ਮੇਰੇ ਸਤਿਗੁਰੂ ਨੇ ਬਾਣੀ 'ਚ ਕਿਹਾ, ਪਾਖਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਦਰਾਹੀ। ਜਿੱਥੇ ਪੱਥਰ ਦੇ ਅੰਦਰ ਕਠਿਨ ਜਗ੍ਹਾ ਦੇ ਅੰਦਰ ਕੋਈ ਰਸਤਾ ਨਹੀਂ, ਵਾਹਿਗੁਰੂ ਉੱਥੇ ਵੀ ਰੋਜੀ ਦਿੰਦਾ, ਉੱਥੇ ਵੀ ਰਿਜਕ ਪਹੁੰਚਾਵਦਾ ਹੈ, ਉਹਦੀ ਦ੍ਰਿਸ਼ਟੀ ਬੜੀ ਲੰਬੀ ਹੈ, ਉਹ ਸਭ ਨੂੰ ਦੇਖਣ ਵਾਲਾ ਹੈ, ਉਹਦੀ ਨਜ਼ਰ ਤੋਂ ਕੋਈ ਬਾਹਰ ਨਹੀਂ ਹੈ। ਇਸ ਲਈ ਰੰਭਤਾ ਦੀ ਪੰਗਤੀ ਦੇ ਅੰਦਰ ਹੀ ਮੇਰੇ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਸੰਸਾਰ ਦਾ ਕਰਤਾ ਤੇ ਉਹਦੀ ਮਹਾਨ ਲੰਬੀ ਦ੍ਰਿਸ਼ਟੀ ਸਾਰੇ ਜੀਆਂ ਨੂੰ ਵੱਖ ਵੱਖ ਕੰਮਾਂ ਕਾਜਾਂ ਵਿੱਚ ਲਗਾਇਆ ਦਰਸਾਇਆ। ਰਹੋ ਵਿਚਾਰ, ਆਓ ਮਨਵਿਰਤੀਆਂ ਨੂੰ ਸੰਕੋਚ ਕੇ ਪਾਵਨ ਸ਼ਬਦ ਦੀ ਵਿਚਾਰ ਸ਼ਬਦ ਦੇ ਰੰਭਤਾ ਤੋਂ ਸ਼੍ਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ਼ਬਦ ਦੇ ਰੰਭ ਦੇ ਅੰਦਰ ਹਜ਼ੂਰ ਨੇ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਇੱਕ ਓਅੰਕਾਰ, ਉਹ ਵਾਹਿਗੁਰੂ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ, ਉਚਾਰਣੇ ਮਾਤਰ ਸੇ ਰੱਖਿਆ ਕਰਨ ਵਾਲਾ, ਸਤ ਤ੍ਰਈ ਕਾਲ ਉਬਾਦ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਅਥਵਾ ਉਸ ਸਤ ਚਿਤ ਆਨੰਦ ਸਰੂਪ ਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਕਿਰਪਾ ਦੁਆਰਾ ਹੁੰਦੀ ਹੈ।
ਰਾਗ ਸੋਹੇ ਛੰਤ ਮਹੱਲਾ ਪਹਿਲਾ ਘਰ ਚੌਥਾ।
ਸੂਹੀ ਰਾਗ ਦੇ ਅੰਦਰ ਛੰਤਾਂ ਦੇ ਵਿੱਚ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਪਰਮ ਕਿਰਪਾਲੂ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਨਿਰੰਕਾਰੀ ਜੋਤ, ਜਿਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਵਿੱਚ ਲਿਖਿਆ, ਅਣਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ। ਜਿਸ ਜਗਤ ਗੁਰੂ ਦੀ ਸਿਫਤ ਕਰਦਿਆਂ ਮੇਰੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ, ਪਾਤਸ਼ਾਹ ਜੀ ਕਹਿੰਦੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਸ ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਸ਼ਬਦ ਘਰ ਚੌਥਾ ਚੌਥੇ ਘਰ ਸੁਰਤਾਲ ਵਿੱਚ ਉਚਾਰਨ ਕੀਤਾ ਹੋਇਆ ਹੈ।
ਤਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ।
ਤਿਨ ਕੀਆ ਭਾਈ ਜਿਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਪੈਦਾ ਕੀਤਾ ਤਿਨ ਦੇਖਿਆ ਉਸੇ ਨੇ ਦੇਖਿਆ। ਕਹਿੰਦੇ ਨੇ ਕਹਿੰਦੇ ਸਮਰੱਥ ਗੁਰੂ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਦੇ ਅੰਦਰ ਸੇਵਕ ਜਨਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਐਸਾ ਸੰਸਾਰ ਦੇ ਅੰਦਰ ਹੈ ਜਿਹਨੇ ਸਾਰੀ ਵਾਹਿਗੁਰੂ ਦੀ ਰਚਨਾ ਨੂੰ ਵੇਖਿਆ ਹੋਵੇ? ਤਾਂ ਮੇਰੇ ਸਮਰੱਥ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਉਹਦੀ ਵਾਹਿਗੁਰੂ ਦੀ ਸਾਰੀ ਰਚਨਾ ਨੂੰ ਦੇਖਣ ਵਾਲਾ ਉਹ ਆਪ ਹੀ ਆ। ਜਿਨ ਕੀ ਆ ਤਿਨ ਦੇਖਿਆ, ਜਿਹਨੇ ਇਹ ਪੈਦਾ ਕੀਤਾ ਨਾ ਉਸੇ ਨੇ ਸਾਰੀ ਰਚਨਾ ਨੂੰ ਵੇਖਿਆ, ਇਹਨੂੰ ਪਾਲਿਆ, ਇਹਨੂੰ ਸੰਭਾਲਿਆ, ਉਹਦੀ ਦ੍ਰਿਸ਼ਟੀ ਤੋਂ ਕੋਈ ਬਾਹਰ ਨਹੀਂ ਹੈ। ਕਥਨ ਹੈ ਇੱਕ ਥਾਂ, ਕਹਿੰਦੇ ਕੋਈ ਤਤਵੇਤਾ ਮਹਾਤਮਾ ਸੀ, ਕੋਈ ਬੜੀ ਕਮਾਈ ਵਾਲਾ ਘਾਲ ਵਾਲਾ ਸੀ, ਕੋਈ ਦੋ ਮਨੁੱਖ ਉਹਦੇ ਸ਼ਗਿਰਦ ਬਣਨ ਵਾਸਤੇ, ਉਹਦੇ ਚੇਲੇ ਬਣਨ ਵਾਸਤੇ ਉਹਦੀ ਸ਼ਰਨ ਵਿੱਚ ਗਏ। ਮਹਾਤਮਾ ਬੜਾ ਮੰਨਿਆ ਪਰਮੰਨਿਆ ਸੀ, ਮਹਾਤਮਾ ਦੇ ਕੋਲ ਲੋਕ ਆਈ ਬੜੀ ਜਾਂਦੀ ਸੀ, ਉਹਨੂੰ ਚੰਗਾ ਜਾਣ ਕੇ ਵੀ ਬੜੀ ਕਮਾਈ ਵਾਲਾ ਹੈ। ਹੁਣ ਜਿੱਥੇ ਕਮਾਈ ਵਾਲਾ ਕੋਈ ਹੋਵੇ ਜੇ ਉਹਦੇ ਕੋਲ ਲੋਕ ਜਾਵਣਗੇ ਉਹਦੇ ਕੋਲ ਧਨ ਸੰਪਦਾ ਵੀ ਆਵੇਗੀ, ਉਹਦੇ ਕੋਲ ਵਿਭੂਤੀ ਵੀ ਆਵੇਗੀ। ਦੋ ਸੇਵਕ ਉਹਦੇ ਕੋਲ ਸੇਵਕ ਬਣਨ ਵਾਸਤੇ ਗਏ। ਹੁਣ ਜਿਹੜਾ ਕੋਈ ਮਾਇਆ ਧਾਰੀ ਮਹਾਤਮਾ ਹੋਊ ਫਿਰ ਉਹਦੇ ਜਿਹੜੇ ਚੇਲੇ ਹੁੰਦੇ ਨੇ ਅਗਰ ਉਹ ਤੋਂ ਬਾਅਦ ਤਾਂ ਬਾਰਸੋ ਹੀ ਹੁੰਦੇ ਨੇ, ਫਿਰ ਨਵੇਂ ਤੋਂ ਨਵੇਂ ਚੇਲੇ ਬਣਨ ਬਈ ਵੀ ਬੜੇ ਜਾਂਦੇ ਨੇ, ਬੜੇ ਤਿਆਰ ਹੁੰਦੇ ਨੇ। ਕਹਿੰਦੇ ਉਸ ਮਹਾਤਮਾ ਦੇ ਕੋਲ ਦੋ ਚੇਲੇ ਗਏ ਬਣਨ ਵਾਸਤੇ, ਦੋਵੇਂ ਜਾ ਕੇ ਕਹਿਣ ਲੱਗੇ, ਇੱਕ ਕਹਿੰਦਾ ਜੀ ਮੈਨੂੰ ਪਹਿਲਾਂ ਆਪਣਾ ਚੇਲਾ ਬਣਾਓ, ਦੂਜਾ ਕਹਿੰਦਾ ਜੀ ਮੈਂ ਆਇਆ ਮੈਨੂੰ ਬਣਾਓ, ਕਿਉਂਕਿ ਜਿਹੜਾ ਪਹਿਲਾਂ ਬਣੇਗਾ ਉਸ ਮਹਾਤਮਾ ਤੋਂ ਬਾਅਦ ਉਹੀ ਉਹਦੀ ਗੱਦੀ ਦਾ ਵਾਰਸ ਬਣੇਗਾ ਨਾ। ਦੋਨੇ ਆਪਸ ਵਿੱਚ ਝਗੜਨ ਲੱਗੇ, ਉਹ ਕਹਿੰਦੇ ਜੀ ਤੁਸੀਂ ਪਹਿਲਾਂ ਮੈਨੂੰ ਬਣਾਓ, ਦੂਜਾ ਕਹਿੰਦਾ ਮੈਨੂੰ ਬਣਾਓ। ਕਹਿਣ ਲੱਗਿਆ ਵੀ ਤੁਹਾਡੇ ਪਹਿਲਾਂ ਬਣਾਉਣ ਦੀ ਤਾਂ ਗੱਲ ਵੱਖਰੀ ਰਹਿ ਗਈ, ਮੈਂ ਤੁਹਾਨੂੰ ਦੋਨਾਂ ਨੂੰ ਹੀ ਨਹੀਂ ਇਸ ਤਰ੍ਹਾਂ ਬਣਾਉਣ ਨੂੰ ਤਿਆਰ, ਜਿਹੜੀ ਕਾਹਲੀ ਦੇ ਨਾਲ ਵੜੇ ਤੁਸੀਂ ਕਹਿ ਰਹੇ ਹੋ ਵੀ ਚੇਲੇ ਬਣਾਓ, ਮੈਂ ਤਾਂ ਤੁਹਾਨੂੰ ਪਰਖ ਕੇ ਫਿਰ ਬਣਾਵਾਂਗਾ ਆਪਣਾ ਚੇਲਾ, ਪਰ ਪਹਿਲਾਂ ਮਗਰੋਂ ਵਾਲੀ ਗੱਲ ਛੱਡੋ। ਉਹ ਕਹਿਣ ਲੱਗੇ ਚੰਗਾ ਜੀ ਪਰਖ ਲਓ ਕਿਸ ਤਰ੍ਹਾਂ ਪਰਖੋਗੇ। ਕਹਿੰਦੇ ਮਹਾਤਮਾ ਨੇ ਦੋ ਕਬੂਤਰ, ਇੱਕ ਇੱਕ ਕਬੂਤਰ ਦੋਨਾਂ ਨੂੰ ਦੇ ਦਿੱਤਾ। ਦੋਵਾਂ ਨੂੰ ਕਹਿਣ ਲੱਗੇ ਵੀ ਬਸ ਮੇਰੀ ਪਰਖ ਇਹੋ ਹੀ ਆ, ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਜਾ ਕੇ ਤੁਸੀਂ ਇਸ ਨੂੰ ਮਾਰ ਕੇ ਕਬੂਤਰ ਨੂੰ ਮੇਰੇ ਕੋਲ ਲੈ ਕੇ ਆ ਜਾਓ। ਚੰਗਾ ਜੇ ਪਹਿਲਾਂ ਵਾਲੀ ਗੱਲ ਆ ਨਾ ਵੀ ਪਹਿਲਾਂ ਬਣਾਓ ਮੈਨੂੰ, ਜਿਹੜਾ ਮੇਰੇ ਕੋਲ ਪਹਿਲਾਂ ਆ ਜਾਵੇਗਾ ਤੇ ਮੇਰੀ ਪਰਖ ਵਿੱਚ ਪੂਰਾ ਉਤਰੇਗਾ, ਮੈਂ ਉਹਨੂੰ ਆਪਣਾ ਪਹਿਲਾਂ ਚੇਲਾ ਬਣਾ ਲਵਾਂਗਾ। ਦੋਵੇਂ ਤੋਰ ਦਿੱਤੇ, ਇੱਕ ਪੂਰਬ ਵੱਲ ਚਲਿਆ ਗਿਆ ਕਬੂਤਰ ਨੂੰ ਲੈ ਕਰਕੇ, ਇੱਕ ਪੱਛਮ ਵੱਲ ਚਲਿਆ ਗਿਆ। ਇੱਕ ਤਾਂ ਬੜਾ ਕਾਹਲੀ ਚੇਲਾ ਬਣਨ ਨੂੰ ਤਿਆਰ ਸੀ ਨਾ ਜਿਹੜਾ, ਉਹ ਤਾਂ ਪਿੰਡ ਤੋਂ ਬਾਹਰ ਗਿਆ, ਦੇਖਿਆ ਵੀ ਇੱਥੇ ਆਲੇ ਦੁਆਲੇ ਜੇ ਕੋਈ ਮਨੁੱਖ ਨਹੀਂ ਹੈ। ਉਸੇ ਵੇਲੇ ਕਬੂਤਰ ਦੀ ਧੌਣ ਉਹਨੇ ਮਰੋੜੀ, ਗਰਦਨ ਮਰੋੜ ਕਰਕੇ ਬੜੀ ਤੇਜ਼ੀ ਦੇ ਨਾਲ ਉਸ ਨੂੰ ਮਾਰ ਕਰਕੇ ਮਹਾਤਮਾ ਦੇ ਚਰਨਾਂ ਦੇ ਵਿੱਚ ਲਿਆ, ਕਬੂਤਰ ਰੱਖਿਆ ਤੇ ਕਹਿਣ ਲੱਗਿਆ ਜੀ ਆਓ ਛੇਤੀ ਕਰੋ, ਦੂਜਾ ਨਾ ਆ ਜਾਵੇ, ਪਹਿਲਾਂ ਮੈਨੂੰ ਆਪਣਾ ਮੰਤਰ ਦਿਓ, ਆਪਣੀ ਦੀਖਿਆ ਦਿਓ, ਮੈਨੂੰ ਆਪਣਾ ਚੇਲਾ ਬਣਾ ਲਓ। ਉਹ ਕਹਿਣ ਲੱਗਿਆ ਕੋਈ ਨਾ ਤੂੰ ਪਹਿਲਾਂ ਆ ਗਿਆ, ਕਾਲਾ ਨਾ ਪੈ, ਦੂਸਰੇ ਨੂੰ ਵੀ ਆ ਜਾਣ ਦੇ, ਦੇਖਦੇ ਆ ਵੀ ਪਰਖ 'ਚ ਤੁਹਾਡੇ 'ਚੋਂ ਕੌਣ ਪੂਰਾ ਉਤਰਦਾ, ਕਾਲਾ ਨਾ ਪੈ। ਕਹਿੰਦੇ ਦੂਸਰਾ ਗਿਆ ਪਿੰਡ ਤੋਂ ਬਾਹਰ ਚਲਿਆ ਗਿਆ ਤੇ ਦੇਖਿਆ ਅੱਗੇ ਜਾ ਕੇ ਦਰਖਤਾਂ ਵੱਲ ਝਾਕਦਾ, ਉੱਥੇ ਪੰਛੀ ਬੈਠੇ ਨੇ, ਪੰਛੀ ਤੱਕ ਰਹੇ ਨੇ। ਉਦੋਂ ਅੱਗੇ ਚਲਿਆ ਗਿਆ, ਆਖਰ ਚੱਲਦਾ ਚੱਲਦਾ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਚਲਿਆ ਗਿਆ। ਜਦੋਂ ਪਹਾੜ ਦੇ ਗੁਫਾ ਜੇ ਦੇ ਅੰਦਰ ਵੜਿਆ ਤਾਂ ਦੇਖਿਆ ਵੀ ਇੱਥੇ ਹੋਰ ਤਾਂ ਕੋਈ ਨਹੀਂ ਆਲੇ ਦੁਆਲੇ, ਉਹ ਆਪ ਕਬੂਤਰ ਵੱਲ ਨੂੰ ਝਾਕਦਾ ਤੇ ਕਬੂਤਰ ਉਹਦੇ ਵੱਲ ਨੂੰ ਦੇਖ ਰਿਹਾ ਵੀ ਮਹਾਤਮਾ ਨੇ ਕਿਹਾ ਸੀ ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਇਸ ਨੂੰ ਮਾਰਨਾ। ਕਹਿੰਦੇ ਉਸ ਵੇਲੇ ਉਹਨੇ ਕਬੂਤਰ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨ ਦਿੱਤੀ ਤੇ ਫਿਰ ਜਦੋਂ ਸੋਚਣ ਲੱਗਿਆ ਵੀ ਮਹਾਤਮਾ ਨੇ ਤਾਂ ਕਿਹਾ ਸੀ ਕੋਈ ਨਾ ਵੇਖਦਾ ਹੋਵੇ, ਇਹਨੂੰ ਤਾਂ ਮੈਂ ਵੇਖ ਰਿਹਾ ਹਾਂ, ਫਿਰ ਉਹਨੇ ਆਪਣੀਆਂ ਅੱਖਾਂ ਦੇ ਉੱਤੇ ਵੀ ਪੱਟੀ ਬੰਨ ਲਈ। ਪਰ ਫਿਰ ਜਦੋਂ ਸੋਚਣ ਲੱਗਿਆ, ਦਿਲ ਕਾ ਮਾਲਕ ਕਰੇ ਹਾਕ, ਅੰਦਰੋਂ ਆਵਾਜ਼ ਆਈ ਐ ਮਨਾ ਰੱਬ ਤਾਂ ਇੱਥੇ ਵੀ ਵੇਖ ਰਿਹਾ, ਉਹ ਕਰਤਾ ਪਰਮੇਸ਼ਰ ਤਾਂ ਇੱਥੇ ਵੀ ਵੇਖ ਰਿਹਾ, ਇਹ ਜੇ ਮਹਾਤਮਾ ਦੇ ਚੇਲੇ ਬਣਨ ਨਾਲੋਂ ਬਿਨਾਂ ਹੀ ਚੰਗੇ ਆ, ਪਰ ਆ ਪਾਪ ਕਰਕੇ ਹੱਤਿਆ ਕਰਕੇ ਮੈਂ ਤਾਂ ਚੇਲਾ ਬਣਨ ਲਈ ਆਇਆ ਸੀ ਵੀ ਜੀਵਨ ਸਫਲਾ ਹੋਵੇਗਾ, ਮਹਾਤਮਾ ਨੇ ਤਾਂ ਪਹਿਲਾਂ ਹੀ ਪਰਚਾ ਪਾਪ ਕਰਨ ਦਾ ਪਾ ਦਿੱਤਾ, ਮੈਂ ਪਾਪ ਨਹੀਂ ਕਰਾਂਗਾ। ਵਾਹਿਗੁਰੂ ਸਭ ਥਾਂ 'ਚ ਦੇਖਦਾ, ਜਿੱਥੇ ਵੀ ਮਰਜ਼ੀ ਕੋਈ ਚਲਿਆ ਜਾਵੇ ਉਹ ਹਰ ਥਾਂ ਵੇਖਣ ਵਾਲਾ। ਆਖਰ ਉਹ ਜਿਹੜਾ ਸੀ ਮਨੁੱਖ ਉਸ ਕਬੂਤਰ ਨੂੰ ਜਿੰਦੇ ਨੂੰ ਫੜ ਕੇ ਲੈ ਕੇ ਮਹਾਤਮਾ ਦੇ ਕੋਲ ਆ ਗਿਆ, ਲਿਆ ਕੇ ਕੋਲ ਰੱਖ ਦਿੱਤਾ। ਮਹਾਤਮਾ ਕਹਿਣ ਲੱਗਿਆ, ਕਿਉਂ ਵੀ ਮਾਰ ਕੇ ਨਹੀਂ ਲੈ ਕੇ ਆਇਆ? ਅੱਗੋਂ ਆ ਕੇ ਉਹ ਸੱਚ ਕਹਿਣ ਲੱਗਿਆ, ਮਹਾਤਮਾ ਜੀ ਐਸੀ ਤਾਂ ਕੋਈ ਜਗ੍ਹਾ ਨਹੀਂ ਜਿੱਥੇ ਕੋਈ ਨਾ ਵੇਖਦਾ ਹੋਵੇ, ਹਾਂ ਜਿੱਥੇ ਕੋਈ ਮਨੁੱਖ ਨਾ ਹੋਵੇਗਾ, ਕੋਈ ਪਰਿੰਦਾ ਨਾ ਹੋਵੇਗਾ, ਹੋਰ ਕੁਝ ਨਾ ਹੋਵੇਗਾ, ਪਰ ਉਹ ਕਰਤਾ ਪਰਮਾਤਮਾ ਤਾਂ ਉੱਥੇ ਵੀ ਹੈ। ਇਹ ਸੱਚ ਹੈ, ਉਹ ਸਭ ਥਾਵਾਂ ਅੰਦਰ ਵੇਖਣ ਵਾਲਾ ਹੈ, ਪਰ ਦੂਸਰੀ ਗੱਲ ਇਹ ਆ, ਮੈਂ ਪਾਪ ਨਹੀਂ ਕਰ ਸਕਾਂਗਾ, ਚੇਲਾ ਬਣਾਓ ਨਾ ਬਣਾਓ। ਮਹਾਤਮਾ ਕਹਿਣ ਲੱਗਿਆ, ਬਸ ਮੈਂ ਵੀ ਪੂਰਨ ਚੇਲੇ ਦੀ ਢੂੰਡ ਵਿੱਚ ਸਾਂ, ਤੇਰੇ ਜੈਸੇ ਦੀ ਹੀ ਲੋੜ ਸੀ, ਜਿਹੜਾ ਗਰਦਨ ਮਰੋੜ ਕੇ ਆਇਆ ਸੀ ਉਹ। ਕਹਿਣ ਲੱਗਿਆ ਮਹਾਤਮਾ, ਕਹਿੰਦਾ ਬਈ ਅੱਜ ਤਾਂ ਤੈਂ ਕਬੂਤਰ ਦੀ ਗਰਦਨ ਮਰੋੜੀ ਆ, ਕੱਲ ਨੂੰ ਛੇਤੀ ਗੱਦੀ ਸੰਭਾਲਣ ਲਈ ਮੇਰੀ ਵੀ ਮਰੋੜੇਗਾ, ਇਸ ਲਈ ਜਾ ਮੈਂ ਤੈਨੂੰ ਮੱਥਾ ਟੇਕਦਾ, ਤਾਂ ਇੱਥੋਂ ਮੈਂ ਮੱਥਾ ਨਹੀਂ ਟਿਕਾਉਣਾ ਹੈ। ਇਸ ਵਾਸਤੇ ਗੁਰਸੰਗਤ ਜੀ, ਉਹ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪੀ ਹੈ, ਉਹ ਸਰਬ ਥਾਵਾਂ ਦੇ ਅੰਦਰ ਦੇਖਦਾ, ਕੋਈ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ। ਤਦ ਹੀ ਮੇਰੇ ਸਤਿਗੁਰੂ ਜੀ ਨੇ ਕਹਿ ਦਿੱਤਾ ਹੈ, ਜਿੱਤਰ ਜਾਓ ਤੱਤਰ ਬੀਠਲ ਪਹਿਲਾ ਮਹਾ ਆਨੰਦ ਕਰੇ ਸਦਕੇਲਾ। ਸਤਿਗੁਰੂ ਜੀ ਕਹਿੰਦੇ, ਜਿੱਥੇ ਜਾਈਆ ਜਗਤ ਮਹਿ ਤਿੱਥੇ ਹਰ ਸਾਈਂ। ਜਿੱਥੇ ਮਰਜ਼ੀ ਚਲੇ ਜਾਓ, ਕਿਸੇ ਕੰਟਰੀ 'ਚ ਕਿਸੇ ਦੇਸ਼ ਦੇ ਅੰਦਰ ਚਲੇ ਜਾਓ, ਉਹ ਹਰ ਥਾਂ ਦੇ ਅੰਦਰ ਵਾਹਿਗੁਰੂ ਵਿਆਪਕ ਹੈ। ਉਹ ਤਾਂ ਇੱਥੋਂ ਤੱਕ ਹੈ, ਮੇਰੇ ਸਤਿਗੁਰੂ ਨੇ ਇਉਂ ਕਹਿ ਦਿੱਤਾ, ਜਲੇ ਹਰੀ ਥਲੇ ਹਰੀ। ਉਹ ਵਾਹਿਗੁਰੂ ਜਲ ਵਿੱਚ ਵੀ ਹੈ ਤੇ ਉਹ ਮਾਰੂ ਥਲ ਦੇ ਅੰਦਰ ਵੀ ਆ। ਗੁਰਬਾਣੀ 'ਚ ਤਾਂ ਸਤਿਗੁਰੂ ਜੀ ਨੇ ਕਹਿ ਦਿੱਤਾ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਵਾਹਿਗੁਰੂ ਅਨੇਕਾਂ ਰੂਪ ਹੋ ਕਰਕੇ ਉਹ ਸਾਰੇ ਵਿਆਪਕ ਹੋ ਰਿਹਾ ਹੈ। ਜਿਨ ਕੀ ਆ ਤਿਨ ਦੇਖਿਆ, ਜਿਸ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ ਭਾਈ, ਉਹਨੇ ਹੀ ਸਾਰਿਆਂ ਨੂੰ ਵੇਖ ਕੇ ਇਹਨੂੰ ਸੰਭਾਲਿਆ, ਇਹਦੀ ਪਾਲਣਾ ਕੀਤੀ ਆ, ਫਿਰ ਇਹਦੀ ਸਗੋਂ ਪਾਲਣਾ ਕਰਨ ਲਈ ਵਾਹਿਗੁਰੂ ਨੇ ਜੱਗ ਧੰਦਾ ਲਾਇਆ। ਆ ਜਗਤ ਜੀਆਂ ਨੂੰ ਨਾ ਵੱਖ ਵੱਖ ਰੋਜੀ ਦੇ ਵਸੀਲੇ ਲਈ ਧੰਦਿਆਂ ਦੇ ਵਿੱਚ ਵੀ ਲਾ ਦਿੱਤਾ, ਸਾਰਿਆਂ ਨੂੰ ਕਿਸੇ ਨੂੰ ਕਿਸੇ ਧੰਦੇ ਵਿੱਚ, ਕਿਸੇ ਨੂੰ ਕਿਸੇ ਕੰਮ ਵਿੱਚ ਲਾ ਦਿੱਤਾ। ਆਪਾਂ ਵੇਖਦੇ ਹੀ ਆ, ਹਰ ਜੀ ਹਰ ਮਨੁੱਖ ਕੋਈ ਕਿਸੇ ਕੰਮ ਵਿੱਚ ਪ੍ਰਵਿਰਤ ਹੈ, ਕੋਈ ਕਿਸੇ ਕੰਮ ਵਿੱਚ। ਜੇ ਧੰਦਿਆਂ ਵਿੱਚ ਵਾਹਿਗੁਰੂ ਨਾ ਲਾਉਂਦਾ ਤਾਂ ਫਿਰ ਵਹਿਲੇ ਵਿਹਲੇ ਮਨੁੱਖ ਨੇ ਕੀ ਕਰਨਾ ਸੀ? ਵਾਹਿਗੁਰੂ ਨੇ ਸਾਰਿਆਂ ਲਈ ਧੰਦੜੇ ਵੀ ਵੱਖ ਵੱਖ ਪੈਦਾ ਕਰ ਦਿੱਤੇ ਨੇ। ਇੱਥੋਂ ਤੱਕ ਮਨੁੱਖ ਨੂੰ ਧੰਦੇ ਤਾਂ ਇੰਨੇ ਪਿਆਰੇ ਪਾ ਦਿੱਤੇ ਨੇ, ਅਸੀਂ ਕਹਿੰਦੇ ਆ ਵੀ ਮਨੁੱਖ ਨੂੰ ਸੰਬੰਧੀ ਪਿਆਰੇ ਆ, ਮਨੁੱਖ ਨੂੰ ਪੁੱਤਰ ਪਿਆਰਾ, ਮਨੁੱਖ ਨੂੰ ਘਰਵਾਲੀ ਪਿਆਰੀ ਆ, ਮਨੁੱਖ ਨੂੰ ਫਲਾਨਾ ਪਿਆਰਾ, ਪਰ ਨਹੀਂ, ਮੇਰੇ ਸਤਿਗੁਰੂ ਜੀ ਨੇ ਗੁਰਬਾਣੀ 'ਚ ਤਾਂ ਇੱਥੋਂ ਤੱਕ ਕਹਿ ਦਿੱਤਾ, ਮਨੁੱਖ ਤੈਨੂੰ ਇਹ ਸੰਬੰਧੀ ਪਿਆਰੇ ਨਹੀਂ, ਤੈਨੂੰ ਧੰਦਾ ਪਿਆਰਾ। ਧੰਦਾ ਪਿੱਟ ਹੋ ਭਾਈ ਹੋ ਤੁਮ ਕੂੜ ਕਮਾਵ ਹੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਮਨੁੱਖ ਤੂੰ ਰੋਨਾ ਹੈ ਵੀ ਫਲਾਨਾ ਚੜ੍ਹਾਈ ਕਰ ਗਿਆ ਨਾ, ਇਹ ਤਾਂ ਤੂੰ ਧੰਦਿਆਂ ਲਈ ਰੋਨਾ ਵੀ ਜਿਹੜਾ ਕੁਝ ਉਹ ਕਰਦਾ ਸੀ ਵੀ ਉਹ ਹੁਣ ਕੌਣ ਕਰੇਗਾ। ਇਹ ਜਿਹੜਾ ਬਜ਼ੁਰਗ ਮੇਰਾ ਬਾਪ ਜਾਂ ਦਾਦਾ ਘਰ ਦੀ ਰਾਖੀ ਕਰਦਾ ਸੀ ਨਾ, ਮੰਜੇ ਦੇ ਉੱਤੇ ਬੈਠਾ ਸਾਰੇ ਪਰਿਵਾਰ ਦੀ ਸੰਭਾਲ ਕਰਦਾ ਸੀ, ਅੱਜ ਉਹ ਮੰਜੇ ਤੇ ਬੈਠਾ ਵਿਹੜੇ 'ਚ ਰਾਖੀ ਕੌਣ ਕਰੇਗਾ? ਤੂੰ ਤਾਂ ਮਨੁੱਖ ਧੰਦੇ ਲਈ ਰੋਂਦਾ ਹੈ, ਇਸ ਲਈ ਤੂੰ ਉਹਦੇ ਨਾਲ ਤੇਰਾ ਹਿੱਤ ਨਹੀਂ ਹੈ। ਵਾਹਿਗੁਰੂ ਨੇ ਐਸੇ ਧੰਦੇ ਮਨੁੱਖ ਨੂੰ ਪਿਆਰੇ ਲਗਾ ਦਿੱਤੇ ਨੇ, ਸਾਰਿਆਂ ਨੂੰ ਵੱਖ ਵੱਖ ਕੰਮਾਂ ਦੇ ਅੰਦਰ, ਵੱਖ ਵੱਖ ਹੀ ਧੰਦਿਆਂ ਦੇ ਅੰਦਰ, ਕਿਸੇ ਦਾ ਕੋਈ ਕੰਮ, ਕਿਸੇ ਦਾ ਕੋਈ ਧੰਦਾ, ਰੋਜੀ ਦਾ ਵਸੀਲਾ ਵਾਹਿਗੁਰੂ ਨੇ ਬਣਾ ਦਿੱਤਾ ਹੈ। ਸਾਰੇ ਸੰਸਾਰ ਦੀ ਰੋਜੀ ਲਈ, ਉਪਜੀਵਕਾ ਲਈ ਇਹ ਸੰਸਾਰ ਨੂੰ ਧੰਦਿਆਂ ਚ ਲਾ ਦਿੱਤਾ ਹੈ।
ਤਨ ਤੇਰੇ ਘਟ ਚਾਨਣਾ, ਤਨ ਚੰਦ ਦੀ ਪਾਇਆ।
ਉਸ ਵਾਹਿਗੁਰੂ ਪਰਮੇਸ਼ਰ ਨੇ ਤਨ ਚੰਦ ਦੀ ਪਾਇਆ, ਇਸ ਸਰੀਰ ਦੇ ਅੰਦਰ ਆਪਣੀ ਚੇਤਨ ਸਤਾ ਰੂਪੀ ਐਸਾ ਚੰਦਰਮਾ ਪ੍ਰਕਾਸ਼ਿਆ ਹੈ। ਪਰ ਹਾਂ, ਉਹਦੀ ਜੋਤ ਤਾਂ ਹੈ, ਉਹਦੀ ਸਤਾ ਰੂਪੀ ਚੰਦਰਮਾ ਤਾਂ ਪ੍ਰਕਾਸ਼ਦਾ, ਪਰ ਦਾਨ ਤੇਰਾ ਘਟ ਚਾਨਣਾ ਨਾਲੋਂ ਵਾਹਿਗੁਰੂ ਜੀ ਨੇ ਮਨੁੱਖ ਨੂੰ ਜਿਹਦੇ ਤੇ ਕਿਰਪਾ ਕੀਤੀ ਆ ਨਾਮ ਦਾਨ ਦੇ ਕਰਕੇ, ਇਹਦੇ ਘਟ ਦੇ ਅੰਦਰ ਗੁਰਮਤ ਦੀ ਰੋਸ਼ਨੀ ਵੀ, ਗੁਰਮਤ ਦਾ ਚਾਨਣ ਵੀ ਅਸਲ ਪ੍ਰਕਾਸ਼ਿਤ ਕੀਤਾ ਹੈ।
ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ।
ਇਹਦੇ ਅੰਦਰ ਵਾਹਿਗੁਰੂ ਨੇ ਆਪਣੀ ਗੁਰਮਤ ਦੀ ਰੋਸ਼ਨੀ ਉਜਾਗਰ ਕੀਤੀ ਆ ਨਾ, ਗੁਰਮਤ ਦਾ ਚੰਦਰਮਾ ਪ੍ਰਕਾਸ਼ਿਤ ਕੀਤਾ ਜਿਹਦੇ ਅੰਦਰ, ਉਹਦਾ ਦੁੱਖਦਾਈ ਜਿਹੜਾ ਅਗਿਆਨਤਾ ਦਾ ਅੰਧੇਰਾ ਉਹ ਦੂਰ ਹੋਇਆ ਹੈ। ਹਜ਼ੂਰ ਕਹਿੰਦੇ ਨੇ, ਚੰਦੋ ਦੀ ਪਾਇਆ ਦਾਨ ਹਰ ਕੈ, ਜਿਹਨੂੰ ਵਾਹਿਗੁਰੂ ਨੇ ਸੁਭਗੁਣ ਬਖਸ਼ੇ, ਨਾਮ ਦਾਨ ਬਖਸ਼ਿਆ, ਉਹਨੂੰ ਕਿਰਪਾ ਕਰਕੇ ਗੁਰਮਤ ਦਾ ਐਸਾ ਚੰਦਰਮਾ ਉਹਦੇ ਅੰਦਰ ਪ੍ਰਕਾਸ਼ਿਤ ਕੀਤਾ ਦੀਪਕ, ਦੁੱਖ ਅੰਧੇਰਾ ਉੱਠ ਗਿਆ ਉਹਦੇ ਅੰਦਰੋਂ, ਜਿਹੜਾ ਦੁੱਖਦਾਈ ਅਗਿਆਨਤਾ ਦਾ ਅੰਧੇਰਾ ਸੀ ਉਹ ਦੂਰ ਹੋ ਗਿਆ। ਜਿੰਨਾ ਚਿਰ ਮਨੁੱਖ ਗੁਰੂ ਦੀ ਸ਼ਰਨ 'ਚ ਨਹੀਂ ਪੈਂਦਾ, ਗੁਰੂ ਦੇ ਕੋਲੋਂ ਗੁਰੂ ਕੀ ਸਿੱਖਿਆ ਗੁਰਮਤ ਨਹੀਂ ਹਾਸਲ ਕਰ ਲੈਂਦਾ, ਉਹਨਾਂ ਚਿਰ ਮਨੁੱਖ ਦੇ ਅੰਦਰ ਅਗਿਆਨਤਾ ਦਾ ਅੰਧੇਰਾ ਹੈ। ਆਹ ਪ੍ਰਤੱਖ ਚੰਦਰਮਾ ਕੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਤਾਂ ਅੰਮ੍ਰਿਤ ਬਚਨ ਹਨ, ਭਾਵੇਂ ਹਜ਼ਾਰਾਂ ਸੈਂਕੜੇ ਸੂਰਜ ਚੰਦਰਮਾ ਚੜ੍ਹ ਪੈਣ ਪਰ ਅਗਿਆਨਤਾ ਦਾ ਅੰਧੇਰਾ ਇਹ ਦੂਰ ਨਹੀਂ ਕਰ ਸਕਦੇ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਵਿਨ ਘੋਰ ਅੰਧਾਰ। ਜਿਹਦੇ ਅੰਦਰ ਗੁਰੂ ਨੇ ਕਿਰਪਾ ਕਰਕੇ ਗੁਰਮਤ ਦੀ ਰੋਸ਼ਨੀ ਬਖਸ਼ ਦਿੱਤੀ, ਜਿਹਨੂੰ ਗੁਰੂ ਦਾ ਮੇਲ ਹੋ ਗਿਆ ਉਹਦਾ ਜੀਵਨ ਵੀ ਸਫਲਾ, ਉਹਦੇ ਅੰਦਰ ਗੁਰਮਤ ਦਾ ਪ੍ਰਕਾਸ਼ ਵੀ ਹੋਇਆ ਹੈ, ਉਹਦੇ ਅੰਦਰੋਂ ਜਿਹੜਾ ਦੁੱਖਦਾਈ ਅਗਿਆਨਤਾ ਦਾ ਅੰਧੇਰਾ ਸੀ ਉਹ ਵੀ ਉਹਦੇ ਅੰਦਰੋਂ ਉੱਠ ਜਾਂਦਾ ਹੈ। ਲੇਕਿਨ ਜੇ ਗੁਰਮਤ ਦੀ ਰੋਸ਼ਨੀ 'ਚ ਮਨੁੱਖ ਨਹੀਂ ਆਇਆ, ਗੁਰੂ ਵਾਲਾ ਨਹੀਂ ਬਣਿਆ, ਉਹਦਾ ਮਨੁੱਖ ਦਾ ਜੀਵਨ ਅਕਾਰਥ ਹੈ। ਕੱਲ ਆਪਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਪ੍ਰਸੰਗ ਸਰਵਣ ਕੀਤਾ ਸੀ, ਉਸੇ ਪ੍ਰਸੰਗ ਦੇ ਨਾਲ ਹੀ ਸੰਬੰਧਿਤ ਸੰਖੇਪ ਰੂਪ ਵਿੱਚ ਬੇਨਤੀ ਕਰਾਂਗਾ। ਪ੍ਰਸੰਗ ਆਉਂਦਾ ਹੈ ਮੇਰੇ ਸਮਰੱਥ ਗੁਰੂ ਗੁਰੂ ਅੰਗਦ ਦੇਵ ਜੀ ਦੀ ਸ਼ਰਨ 'ਚ ਆਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਜਦੋਂ ਤੀਰਥ ਯਾਤਰਾ 'ਤੇ ਹੀ ਸਨ, ਜਦੋਂ ਉਸ ਦੁਰਗਾਦਾਸ ਬ੍ਰਾਹਮਣ ਦੇ ਕੋਲੋਂ ਚੱਲੇ ਨੇ ਤਾਂ ਰਸਤੇ 'ਚ ਇੱਕ ਬ੍ਰਹਮਚਾਰੀ ਦਾ ਮਿਲਾਪ ਹੋਇਆ। ਬੜਾ ਸਤਵਾਦੀ ਮਨੁੱਖ ਸੀ ਉਹ ਬ੍ਰਹਮਚਾਰੀ, ਬੜਾ ਚੰਗਾ ਸੀ। ਗੁਰੂ ਅਮਰਦਾਸ ਜੀ ਨੂੰ ਮਿਲ ਕੇ ਉਦਾਂ ਬੜਾ ਪ੍ਰਸੰਨ ਹੋਇਆ ਕਿਉਂਕਿ ਦੈਵੀ ਗੁਣਾਂ ਦੇ ਧਾਰਨੀ ਸਨ ਗੁਰੂ ਅਮਰਦਾਸ ਜੀ। ਬੜਾ ਪ੍ਰਸੰਨ, ਬੜੀਆਂ ਗੱਲਾਂ ਬਾਤਾਂ ਹੋਈਆਂ, ਕੁਝ ਸੰਗ ਵੀ ਕੀਤਾ ਹੈ, ਹਜ਼ੂਰ ਦੇ ਕੋਲ ਘਰ ਜਾ ਕੇ ਠਹਿਰਿਆ ਵੀ ਆ। ਪਰ ਜਦੋਂ ਗੱਲਾਂ ਬਾਤਾਂ ਚੱਲ ਪਈਆਂ, ਕਹਿੰਦੇ ਨੇ ਬ੍ਰਹਮਚਾਰੀ ਨੇ ਗੁਰੂ ਅਮਰਦਾਸ ਜੀ ਨੂੰ ਪੁੱਛ ਲਿਆ ਵੀ ਤੁਹਾਡਾ ਗੁਰੂ ਕੌਣ ਹੈ। ਗੁਰ ਇਤਿਹਾਸ ਦੇ ਬੋਲ ਨੇ ਕਿਸ ਪ੍ਰਸੰਗ ਪਰ ਵਾਰਤਾ ਬੋਲਿਓ ਬ੍ਰਹਮਚਾਰੀ, ਗੁਰੂ ਤੁਮਾਰਾ ਕਵਨ ਹੈ ਕਿਮ ਦੀਖਿਆ ਧਾਰੀ। ਸਤਿਗੁਰੂ ਜੀ ਨੂੰ ਪੁੱਛਿਆ ਬ੍ਰਹਮਚਾਰੀ ਨੇ, ਜਦੋਂ ਗੱਲਬਾਤ ਚੱਲ ਪਈ ਕੋਈ ਐਸਾ ਹੀ ਪ੍ਰਸੰਗ ਆ ਗਿਆ ਗੁਰੂ ਧਾਰਨ ਵਾਲਾ, ਕਿਸ ਪ੍ਰਸੰਗ ਪਰ ਵਾਰਤਾ ਬੋਲਿਓ ਬ੍ਰਹਮਚਾਰੀ, ਗੁਰੂ ਤੁਮਾਰਾ ਕਵਨ ਹੈ ਕਿਮ ਦੀਖਿਆ ਧਾਰੀ, ਸੁਣ ਸ੍ਰੀ ਅਮਰ ਵਖਾਨਿਓ ਮੋਹੇ ਗੁਰੂ ਨਾ ਪਾਇਓ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਬ੍ਰਹਮਚਾਰੀ ਨੂੰ, ਬ੍ਰਹਮਚਾਰੀ ਜੀ ਹਾਲ ਤੱਕ ਮੈਂ ਗੁਰੂ ਨਹੀਂ ਪਾਇਆ ਹੈ, ਸੁਣ ਸ੍ਰੀ ਅਮਰ ਬਖਾਨਿਓ ਮੋਹੇ ਗੁਰੂ ਨਾ ਪਾਇਓ, ਢੂੰਡ ਰਹਿਓ ਅਵਲਾਖ ਸਿਉ ਪੂਰਨ ਗੁਰ ਨਹਿ ਦ੍ਰਿਸ਼ਟਾਇਓ। ਗੁਰੂ ਅਮਰਦਾਸ ਜੀ ਕਹਿੰਦੇ ਲੱਭਦੇ ਤਾਂ ਫਿਰਦੇ ਆ, ਪੂਰਨ ਗੁਰੂ ਦੀ ਢੂੰਡ ਵਿੱਚ ਹਾਂ, ਦੌੜ ਹੈ ਪਰ ਪੂਰਨ ਲੱਭਿਆ ਨਹੀਂ ਹੈ। ਪਰ ਜਿਹੜਾ ਗੁਰੂ ਵਾਲਾ ਬਣਿਆ ਸੀ, ਜਿਹਨੂੰ ਸਮਝ ਸੀ, ਕਹਿੰਦੇ ਉਹ ਕਹਿਣ ਲੱਗਿਆ ਨਿਗੁਰੇ ਕੋ ਸੰਗੀ ਭਇਓ ਕਿ ਖਾਣ ਰੂਪਾਨਾ, ਪੁੰਨ ਅਕਾਰਥ ਸਭ ਭੈ ਮੁਝ ਚਿੰਤ ਮਹਾਨਾ। ਮੈਂ ਤਾਂ ਤੈਨੂੰ ਬੜਾ ਚੰਗਾ ਸਮਝਦਾ ਸੀ, ਤੂੰ ਤਾਂ ਨਿਗੁਰਾ, ਨਿਗੁਰੇ ਦਾ ਸੰਗ ਮੈਂ ਕਰ ਲਿਆ ਹੈ, ਤੇਰੇ ਨਾਲ ਬੈਠ ਕੇ ਕੁਝ ਮਿਲ ਕੇ ਖਾ ਪੀ ਲਿਆ ਮੈਂ, ਪੁੰਨ ਅਕਾਰਥ ਸਭ ਭੈ, ਮੇਰੇ ਤਾਂ ਹੁਣ ਤੱਕ ਦੇ ਕੀਤੇ ਜਪ ਤਪ ਪੁੰਨ ਨਿਗੁਰੇ ਦਾ ਸੰਗ ਹੋਣ ਕਰਕੇ ਸਾਰੇ ਵਿਅਰਥ ਚਲੇ ਗਏ ਨੇ। ਮੈਨੂੰ ਤਾਂ ਇਹ ਚਿੰਤਾ ਨਵੀਂ ਪੈਦਾ ਹੋ ਗਈ ਆ ਵੀ ਨਿਗੁਰੇ ਦਾ ਸੰਗ ਕਰ ਲਿਆ ਹੈ। ਗੁਰਸੰਗਤ ਜੀ ਉਹੀ ਇੱਕ ਬਚਨ ਸੀ, ਫਿਰ ਸਤਮਰੱਥ ਗੁਰੂ ਜੀ ਦੇ ਪਾਵਨ ਵਚਨ ਨੇ ਇਤਿਹਾਸ ਦੇ ਅੰਦਰ ਚਿੰਤਾ ਚਿੱਤ ਤੇ ਦੀਨ ਹੋਏ ਬੇਨਤੀ ਬਹੁ ਭਖ ਹੈ, ਫਿਰ ਤਾਂ ਦਿਵਸ ਨਾ ਬੀਤਤ ਦੁਖਤ ਬਹੁ ਗੁਰ ਕੋ ਅਵਲਖ ਹੈ, ਫਿਰ ਨਾ ਦਿਨ ਨੂੰ ਰਾਮ ਨਾ ਰਾਤ ਨੂੰ ਵੀ ਕਦੋਂ ਗੁਰੂ ਦਾ ਮਿਲਾਪ ਹੋ ਜਾਵੇ। ਉਹੀ ਇੱਕ ਰਾਤ ਸੁਭਾਗੀ ਰਾਤ, ਜਿਸ ਸੁਭਾਗੀ ਰਾਤ ਦੇ ਵਿੱਚ ਮੇਰੇ ਸਮਰੱਥ ਗੁਰੂ ਦੇ ਬੋਲ ਅੰਮ੍ਰਿਤ ਰੂਪ ਪਾਵਨ ਗੁਰਬਾਣੀ, ਜੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਕਿਉਂਕਿ ਜਾਗਤ ਪਾਸ਼ਲ ਰਾਤ ਕੋ ਕਰ ਸੋਚ ਸ਼ਨਾਨਾ, ਸ੍ਰੀ ਨਾਨਕ ਕੀ ਬਾਣੀ ਪੜ੍ਹੈ ਕਰ ਪ੍ਰੇਮ ਮਹਾਨਾ ਬੀਬੀ ਅਮਰੋ ਜੀ। ਗੁਰੂ ਅੰਗਦ ਦੇਵ ਜੀ ਦੀ ਅੰਮ੍ਰਿਤ ਰੂਪ ਬਾਣੀ, ਅੰਮ੍ਰਿਤ ਵੇਲੇ ਉੱਠ ਕੇ ਦੁੱਧ ਲੜਕਦਿਆਂ ਗੁਰੂ ਕੀ ਬਾਣੀ ਜਦੋਂ ਪੜ੍ਹਦੀ ਸੀ, ਕਰਨੀ ਕਾਗਦ ਮਨ ਬਸਬਾਣੀ ਬੁਰਾ ਭਲਾ ਦੋਏ ਲੇਖ ਪਏ, ਜਦੋਂ ਇਹ ਸਾਰਾ ਸ਼ਬਦ ਗੁਰੂ ਅਮਰਦਾਸ ਜੀ ਦੇ ਕੰਨਾਂ 'ਚ ਪਿਆ ਤੇ ਸੁਣਿਆ, ਉਹ ਗੁਰਬਾਣੀ ਗੁਰੂ ਸੀ ਨਾ, ਗੁਰਬਾਣੀ ਗੁਰੂ ਦੀ ਐਸੀ ਸ਼ੋ ਪਾਰਸ, ਫਿਰ ਤਾਂ ਬਸ ਬੀਬੀ ਅਮਰੋ ਦੇ ਅੱਗੇ ਕਹਿਣ ਲੱਗੇ ਬੱਚਾ ਹੁਣ ਤਾਂ ਲੇਹੇ ਸੰਗ ਮੋਹ ਤੇਹ ਚੱਲੋ, ਮੋਹ ਦੇਹੋ ਮਲਾਈ ਗੁਰ ਮਿਲਣੇ ਕੀ ਅਵਲਾਖਤਾ, ਮੋਹ ਰਹਿਓ ਨਾ ਜਾਈ। ਹੇ ਬੱਚਾ ਮੇਰੇ ਤੇ ਤਰਸ ਕਰ, ਜਿਸ ਗੁਰੂ ਦੀ ਇਹ ਬਾਣੀ ਆ ਨਾ ਉਹ ਗੁਰੂ ਦੀ ਸ਼ਰਨ 'ਚ ਹੁਣ ਮੈਨੂੰ ਲੈ ਚੱਲ। ਆਖਰ ਬੀਬੀ ਅਮਰੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਚ ਜਦੋਂ ਲੈ ਕੇ ਗਈ। ਬੜਾ ਵਿਸਥਾਰ ਨਾਲ ਉੱਥੇ ਜ਼ਿਕਰ ਹੁੰਦਾ, ਸੰਖੇਪ ਜੀ ਬੇਨਤੀ ਕਰਦੇ ਮਾਂ। ਹੁਣ ਸਮਰੱਥ ਗੁਰੂ ਅੰਗਦ ਦੇਵ ਜੀ ਅੱਗੇ ਖਲੋਤੇ ਨੇ, ਕਿਉਂਕਿ ਸੰਸਾਰਕ ਕੁੜਮਾਚਾਰੀ ਸੀ। ਅੱਗੋਂ ਸਤਿਗੁਰੂ ਜੀ ਗਲੇ ਲਾ ਕੇ ਮਿਲਣ ਨੂੰ ਗੁਰੂ ਅੰਗਦ ਦੇਵ ਜੀ ਖਲੋਤੇ ਹੋਏ ਨੇ, ਪਰ ਜਦੋਂ ਗੁਰੂ ਅਮਰਦਾਸ ਜੀ ਨੇ ਦੇਖਿਆ ਵੀ ਮੇਰੇ ਸਮਰੱਥ ਗੁਰੂ ਆ ਖਲੋਤੇ ਨੇ, ਉਸੇ ਵੇਲੇ ਹੀ ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਬੜੀ ਤੇਜ਼ੀ ਦੇ ਨਾਲ ਗੁਰੂ ਅੰਗਦ ਦੇਵ ਜੀ ਦੇ ਜਾ ਕੇ ਚਰਨ ਪਕੜ ਲਏ ਨੇ। ਤਹਾਂ ਗਏ ਚਰਨ ਪਕੜੇ ਮੰਦਨ ਕੋ ਠਾਨੀ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜਾ ਕੇ ਗੁਰੂ ਅੰਗਦ ਦੇਵ ਜੀ ਨੇ ਜਾ ਕੇ ਗੁਰੂ ਅੰਗਦ ਦੇਵ ਜੀ ਦੇ ਗੁਰੂ ਅਮਰਦਾਸ ਜੀ ਦੇ ਚਰਨ ਪਕੜ ਲਏ ਤੇ ਨਾਲ ਮੱਥਾ ਟੇਕ ਦਿੱਤਾ। ਗੁਰੂ ਅੰਗਦ ਦੇਵ ਜੀ ਕਹਿੰਦੇ ਪੁਰਖਾ ਗਲੇ ਲਾ ਕੇ ਮਿਲਣਾ ਸੀ ਤੈ ਤਾਂ। ਅੱਗੋਂ ਕਹਿਣ ਲੱਗੇ ਨਹੀਂ ਗਲੇ ਮਿਲਣ ਕੇ ਯੋਗ ਹੋ, ਲੇਹੋ ਦਾਸ ਪਛਾਨੀ। ਹੇ ਪਾਤਸ਼ਾਹ ਮੈਂ ਗਲੇ ਲਾ ਕੇ ਮਿਲਣ ਦੇ ਯੋਗ ਨਹੀਂ, ਮੈਨੂੰ ਤਾਂ ਆਪਣਾ ਦਾਸ ਨਿਮਾਣਾ ਸੇਵਕ ਪਛਾਣ ਲਓ, ਬਸ ਚਰਨਾਂ 'ਚ ਹੀ ਪਾ ਰੱਖੋ। ਫਿਰ ਅੱਗੇ ਕਿਵੇਂ ਗੁਰੂ ਅੰਗਦ ਦੇਵ ਜੀ ਨੇ ਤਰਸ ਕੀਤਾ, ਕਿਵੇਂ ਕਿਰਪਾ, ਕਿਵੇਂ ਸੇਵਾ 'ਚ ਜੁਟੇ ਰਹੇ, ਕਿਵੇਂ ਬਖਸ਼ਿਸ਼ਾਂ। ਪਰ ਉਹ ਗੁਰੂ ਵਾਲੇ ਬਣ ਕੇ ਗੁਰੂ ਦੀ ਮੱਤ ਧਾਰ ਕੇ ਗੁਰੂ ਦੀ ਬਖਸ਼ਿਸ਼ ਕਰਕੇ ਹਾਸਲ ਸਭ ਕੁਝ ਪ੍ਰਾਪਤ ਹੁੰਦਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਜਦੋਂ ਗੁਰੂ ਕਿਰਪਾ ਹੋ ਜਾਵੇ ਨਾ ਫਿਰ ਦੁੱਖ ਅੰਧੇਰਾ ਉੱਠ ਗਿਆ, ਜਿਹੜਾ ਅਗਿਆਨਤਾ ਦਾ ਅੰਧੇਰਾ ਦੁੱਖਦਾਈ ਆ ਉਹ ਕਿਧਰੇ ਚਲਿਆ ਜਾਂਦਾ ਹੈ, ਉਹ ਨਿਵਿਰਤ ਹੋ ਜਾਂਦਾ ਹੈ।
ਜੰਜ ਲਾੜੇ ਨਾਲ ਸੋ ਹੈ ਪਰਖ ਮੋਹਣੀਐ ਲਿਆ।
ਹੁਣ ਜੰਜ ਲਾੜੇ ਨਾਲ ਸੋ ਹੈ, ਹੁਣ ਜੰਜ ਲਾੜੇ ਕਰਕੇ ਹੀ ਸੋਭਦੀ ਹੁੰਦੀ ਆ ਨਾ। ਕਦੇ ਸੰਸਾਰ ਦੇ ਅੰਦਰ ਇਹ ਦੇਖਿਆ ਵੀ ਲਾੜਾ ਨਾ ਹੋਵੇ ਤੇ ਜੰਜ ਸੋਭਾ ਪਵੇ, ਜੰਜ ਕਿਹਦੀ ਹੋਊਗੀ? ਤੇ ਜੇ ਕਦੇ ਲਾੜੇ ਨੂੰ ਭਜਾ ਦਿੱਤਾ ਹੋਵੇ ਫਿਰ ਜੰਜ ਦਾ ਵੀ ਕੀ ਹਾਲ ਹੁੰਦਾ? ਕਿਤੇ ਖੜੀ ਜੰਜ ਦੇਖੀ ਆ? ਮੇਰੇ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਣ ਜੰਜ ਲਾੜੇ ਨਾਲ ਸੋ ਹੈ। ਗੁਣਾਂ ਦਾ ਮਾਲਕ ਉਹ ਵਾਹਿਗੁਰੂ ਲਾੜਾ ਹੈ, ਵਾਹਿਗੁਰੂ ਪਤੀ ਹੈ ਸਾਰਿਆਂ ਦਾ, ਉਹ ਸੁਭ ਗੁਣਾਂ ਦਾ ਮਾਲਕ ਆ। ਉਹ ਸੁਭ ਗੁਣਾਂ ਦੀ ਜੰਜ ਦੇ ਨਾਲ ਵਾਹਿਗੁਰੂ ਰੂਪ ਲਾੜਾ ਸੋਭਦਾ ਹੈ। ਉਹ ਐਸਾ ਮਾਲਕ ਸੁਭ ਗੁਣਾਂ ਦੀ ਜੰਜ ਦੇ ਨਾਲ ਹੀ ਸੋੜਦਾ ਸੋਭਦਾ। ਤਦ ਹੀ ਤਾਂ ਮੇਰੇ ਸਤਿਗੁਰੂ ਨੇ ਬਾਣੀ 'ਚ ਕਿਹਾ ਸਤ ਸੰਤੋਖ ਕਰ ਭਾਓ ਕੁੜਮ ਕੜਮਾਈ ਆਇਆ ਬਲਰਾਮ ਜੀਓ, ਸੰਤ ਜਨਾ ਕਰ ਮੇਲ ਗੁਰਬਾਣੀ ਗਾਹ ਵਾਈਆ ਬਲਰਾਮ ਜੀਓ, ਬਾਣੀ ਗੁਰਗਾਈ ਪਰਮਗਤ ਪਾਈ ਪੰਚ ਮਿਲੇ ਸੁਹਾਇਆ, ਗਿਆ ਕ੍ਰੋਧ ਮਮਤਾ ਤਨ ਨਾਠੀ ਪਖੰਡ ਭਰਮ ਗਵਾਇਆ, ਹਉ ਮੈਂ ਪੀਰ ਗਈ ਸੁਖ ਪਾਇਆ ਅਰੋਗਤ ਭੈ ਸਰੀਰਾ, ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ। ਉਹ ਸੁਭ ਗੁਣਾਂ ਦੀ ਐਸੀ ਜੰਜ, ਐਸੇ ਕੁੜਮ ਕੜਮਾਈ, ਐਸਾ ਸਾਰਾ ਕੁਝ ਸੋਭਦਾ ਪਿਆ। ਗੁਣ ਜੰਜ ਲਾੜੇ ਨਾਲ ਸੋ ਹੈ ਤੇ ਪਰਖ ਮੋਹਣੀਆਂ ਲਿਆ। ਜਗਿਆਸੂ ਰੂਪ ਮੋਹਣੀਆਂ ਇਸਤਰੀਆਂ ਨੇ ਪਰਖ ਕਰਕੇ ਉਸ ਵਾਹਿਗੁਰੂ ਨੂੰ ਪਾਲਿਆ, ਗੁਰੂ ਕਿਰਪਾ ਦੇ ਨਾਲ ਪਾਲਿਆ ਉਹਨੂੰ, ਵਾਹਿਗੁਰੂ ਰੂਪ ਪਤੀ ਨੂੰ ਪਰਖ ਕਰਕੇ ਪਾਇਆ। ਜਿਹੜੇ ਇਸ ਪਰਖ ਤੋਂ ਬਾਂਝੇ ਰਹਿ ਜਾਂਦੇ ਨੇ ਉਹ ਅਖੌਤੀ ਪਖੰਡੀ ਗੁਰੂਆਂ ਨੂੰ ਹੀ ਆਪਣਾ ਪਤੀ ਬਣਾ ਲੈਂਦੇ ਨੇ, ਉਹ ਉਸ ਨੂੰ ਨਹੀਂ ਪਾ ਸਕਦੇ ਹਨ। ਜਿਨ੍ਹਾਂ ਨੇ ਪਰਖਿਆ, ਜਿਨ੍ਹਾਂ ਨੂੰ ਸਮਝ ਪੈ ਗਈ, ਉਹਨਾਂ ਨੇ ਵਾਹਿਗੁਰੂ ਰੂਪ ਪਤੀ ਨੂੰ ਪਾਇਆ। ਭਗਤ ਕਬੀਰ ਜੀ ਨੇ ਪਾਇਆ ਸੀਗਾ, ਕਹਿ ਦਿੱਤਾ ਹੈ ਤਨ ਰਹਿੰਦੀ ਮਨ ਪੁਨਰਪ ਕਰ ਹੋ ਪੰਚੋ ਤੱਤ ਬਰਾਤੀ, ਰਾਮ ਰਾਏ ਸਿਉ ਭਾਵਰ ਲਏ ਹੋ ਆਤਮ ਤੇਹ ਰੰਗ ਰਾਤੀ, ਗਾਓ ਗਾਓਰੀ ਦੁਲਹਣੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ, ਨਾਭ ਕਮਲ ਵੈ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਹਿ ਪਾਇਓ ਅਸ ਵੱਡ ਭਾਗ ਹਮਾਰਾ, ਸੁਰਨਰ ਮੁਣਜਨ ਕੌਤਕ ਆਏ ਕੋਟ ਤਤੀਸ ਉਜਾਨਾ, ਕਹੇ ਕਬੀਰ ਮੋਹ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਭਗਤ ਕਬੀਰ ਜੀ ਕਹਿੰਦੇ ਐਸਾ ਵਾਹਿਗੁਰੂ ਰੂਪ ਪਤੀ ਭਾਈ ਮੈਨੂੰ ਵਿਆਹ ਕੇ ਲੈ ਚੱਲਿਆ ਹੈ। ਇਸ ਵਾਸਤੇ ਸਮਰੱਥ ਗੁਰੂ ਜੀ ਕਹਿੰਦੇ ਨੇ ਗੁਣ ਜੰਜ ਲਾੜੇ ਨਾਲ ਸੋ ਹੈ ਪਰਖ ਮੋਹਣੀਆਂ ਲਿਆ। ਜਦੋਂ ਵਾਹਿਗੁਰੂ ਨਾਲ ਫਿਰ ਵਿਵਾਹ ਹੋ ਗਿਆ ਫਿਰ ਕਿੰਨੀ ਖੁਸ਼ੀ ਹੋਆ ਆਈ ਹੈ। ਫਿਰ ਤਾਂ ਯਾਰ ਵੇ ਨਿਤ ਸੁਖ ਸੁਖੇਂਦੀ ਸਾਹ ਮੈਂ ਪਾਈ, ਬਰ ਲੋੜੀਂਦਾ ਆਇਆ ਬੱਜੀ ਵਧਾਈ, ਮਹਾ ਮੰਗਲ ਰਹੱਸ ਥੀਆ ਫਿਰ ਦਿਆਲ ਸਦ ਨਵਰੰਗੀਆ, ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧਕਾ ਸਤਸੰਗੀਆ, ਆਸਾ ਮਨਸਾ ਸਗਲ ਪੂਰੀ ਪਿਰਿਆ ਅੰਕ ਅੰਕ ਮਿਲਾਈ, ਬੇਨਵੰਤ ਨਾਨਕ ਸੁਖ ਸੁਖੇਂਦੀ ਸਾਹ ਮੈਂ ਗੁਰ ਮਿਲ ਪਾਈ। ਪਰ ਗੁਰੂ ਨਾਲ ਮਿਲ ਕੇ ਉਹ ਵਾਹਿਗੁਰੂ ਰੂਪ ਪਤੀ ਨੂੰ ਪਾਲਿਆ ਹੈ। ਹਜ਼ੂਰ ਕਹਿੰਦੇ ਨੇ ਗੁਣ ਜੰਜ ਲਾੜੇ ਨਾਲ ਸੋ ਹੈ ਪਰਖ ਮੋਹਣੀਆਂ ਲਿਆ, ਜਗਿਆਸੂ ਰੂਪ ਮੋਹਣੀਆਂ ਇਸਤਰੀਆਂ ਨੇ ਉਹ ਵਾਹਿਗੁਰੂ ਰੂਪ ਪਤੀ ਨੂੰ ਪਰਖ ਕੇ ਗੁਰੂ ਕਿਰਪਾ ਦੇ ਨਾਲ ਉਹਨੂੰ ਲੈ ਲਿਆ, ਉਹਨੂੰ ਪ੍ਰਾਪਤ ਕਰ ਲਿਆ, ਵਾਹਿਗੁਰੂ ਰੂਪ ਪਤੀ ਨੂੰ ਪਾ ਲਿਆ ਹੈ।
ਆਹੋ ਹੋਆ ਸੋਭ ਸੇਤੇ ਪੰਜ ਸ਼ਬਦੀ ਆਇਆ।
ਜਿਹੜਾ ਸੋਭਾ ਦਾ ਮਾਲਕ ਆ ਨਾ ਉਹ ਵਾਹਿਗੁਰੂ ਦੇ ਨਾਲ ਛੇਤੀ ਉਹਦੇ ਨਾਲ ਵਿਵਾਹ ਹੋਇਆ, ਵਿਵਾਹ ਹੋ ਆਇਆ ਹੈ। ਕਿਵੇਂ ਹੋਇਆ ਹੈ? ਪੰਜ ਸ਼ਬਦੀ ਆਇਆ, ਉਹ ਮਾਨੋ ਕਿ ਪੰਜ ਸ੍ਰੇਸ਼ਟ ਗੁਰੂ ਦੇ ਉਪਦੇਸ਼ ਰਾਹੀਂ ਹੀ ਪ੍ਰਾਪਤ ਹੋ ਆਇਆ। ਉਹ ਵਾਹਿਗੁਰੂ ਅਕਾਲ ਪੁਰਖ ਪਤੀ ਗੁਰੂ ਦੇ ਉਪਦੇਸ਼ ਰਾਹੀਂ ਉਸ ਨੂੰ ਪਾਇਆ ਹੈ।
ਕੀਆ ਤਿੰਨ ਦੇਖਿਆ,
ਜਿਸ ਵਾਹਿਗੁਰੂ ਨੇ ਭਾਈ ਸੰਸਾਰ ਪੈਦਾ ਕੀਤਾ ਉਹਨੇ ਹੀ ਦੇਖਿਆ, ਇਹਨੂੰ ਸੰਭਾਲਿਆ, ਪਾਲਿਆ ਹੈ,
ਧੰਦੜੈ ਲਾਇਆ,
ਉਹਨੇ ਹੀ ਸਾਰੇ ਜੀਆਂ ਨੂੰ ਸਿਰ ਵਸਿਰ ਧੰਦਿਆਂ ਵਿੱਚ ਲਾਉਣਾ ਕੀਤਾ ਹੈ।
ਬਲਿਹਾਰੀ ਸਾਜਨਾ ਮੀਤਾ ਅਵਰੀਤਾ,
ਬਲਿਹਾਰੀ ਸਾਜਨਾ ਉਹ ਵਾਹਿਗੁਰੂ ਰੂਪ ਸੱਚੇ ਸੱਜਣ ਤੋਂ, ਜਿਹੜਾ ਸੱਜਣ ਸੱਚਾ ਪਾਤਸ਼ਾਹ ਉਹ ਹੈ, ਉਹ ਤੋਂ ਬਲਿਹਾਰ ਜਾਂਦੇ ਹਾਂ, ਉਹ ਸੱਚਾ ਸਾਡਾ ਮਿੱਤਰ ਹੈ। ਉਹ ਅਵਰੀਤਾ ਅਗਿਆਨਤਾ ਦੇ ਪਰਦੇ ਰੁਤਰੈਤ, ਉਹ ਇੱਕ ਰਸ, ਉਹ ਸਦਾ ਸਥਿਰ ਐਸਾ ਸਰੂਪ ਹੈ।
ਇਹੋ ਤਨ ਜਿਨ ਸਿਉ ਗਾਡਿਆ ਮਨ ਲੀਅੜਾ ਦਿੱਤਾ,
ਤਨ ਜਿਸ ਗੁਰੂ ਦੀ ਸੇਵਾ ਟਹਿਲ ਦੇ ਵਿੱਚ ਗਾਡਿਆ ਮਿਲਾਇਆ ਸੀ, ਲਾਇਆ ਸੀ, ਮਨ ਲੀਅੜਾ ਦਿੱਤਾ, ਆਪਣਾ ਮਨ ਉਸ ਗੁਰੂ ਨੂੰ ਦੇ ਦਿੱਤਾ ਹੈ, ਉਸ ਗੁਰੂ ਨੇ ਕਿਰਪਾ ਕਰਕੇ ਇਸ ਮਨ ਨੂੰ ਲੈ ਲਿਆ ਤੇ ਗੁਰੂ ਨੇ ਅੱਗੋਂ ਨਾਮ ਦਾਨ ਦਿੱਤਾ ਦੇ ਦਿੱਤਾ ਹੈ।
ਦੀਆ ਤਾਂ ਦੀਆ ਮਾਨ ਜਿਨ ਸਿਓ ਸੇ ਸੱਜਣ ਕਿਉਂ ਵਿਸਰਹੇ।
ਦੀਆ ਤਾਂ ਦੀਆ ਮਾਨ ਜਿਨ ਸਿਓ, ਜਿਸ ਗੁਰੂ ਨੇ ਮਨ ਲੈ ਲਿਆ ਜਗਿਆਸੂ ਦਾ, ਉਹਨੇ ਹੀ ਨਾਮ ਦਾਨ ਦਿੱਤਾ ਹੈ, ਉਹਨੇ ਹੀ ਮਾਨ ਆਦਰ ਸਤਿਕਾਰ ਜਿਸ ਨੇ ਦਿੱਤਾ ਹੈ, ਜਿਨ ਸਿਓ ਜਿਸ ਨੇ ਦਿੱਤਾ ਹੈ, ਸੇ ਸਾਜਨ ਕਿਉਂ ਵਿਸਰੇ। ਉਹ ਗੁਰੂ ਰੂਪੀ ਸੱਚਾ ਸੱਜਣ ਭਾਈ ਸਾਨੂੰ ਕਿਉਂ ਵਿਸਰੇ, ਕਿਉਂ ਭੁੱਲੇ?
ਜਿਨ ਦਿਸੇ ਆਇਆ ਹੋਏ ਰਲੀਆਂ ਜੀ ਸੇਤੇ ਗਹਿ ਰਹੇ।
ਤਰਫ ਆਇਆ ਜਿਸ ਗੁਰੂ ਦੇ ਸ਼ਰਨ ਚ ਆਇਆ ਹੋਏ ਰਲੀਆਂ, ਸਦਾ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਜੀ ਸੇਤੀ ਗਹਿ ਰਹੇ ਆਏ ਮਨੁੱਖ, ਮਨ ਕਰਕੇ ਦਿਲ ਕਰਕੇ ਸਦਾ ਹੀ ਆਪਣੇ ਧਿਆਨ ਦੁਆਰਾ ਉਹਦੇ ਮੁਬਾਰਕ ਚਰਨਾਂ ਨੂੰ ਪਕੜ ਰਹਿਣਾ ਕਰ।
ਸਗਲ ਗੁਣ ਅਵਗਣਨਾ ਕੋਏ ਹੋਏ ਨੀਤਾ ਨੀਤਾ,
ਉਹ ਸਗਲ ਗੁਣ ਸਾਰੇ ਗੁਣਾਂ ਦਾ ਮਾਲਕ ਹੈ, ਅਵਗੁਣ ਨਾ ਕੋਈ, ਉਹਦੇ ਚ ਕੋਈ ਔਗਣ ਨਹੀਂ ਹੈ। ਔਗਣਾਂ ਨਾਲ ਤਾਂ ਅਸੀਂ ਭਰੇ ਹੋਏ ਹਾਂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੀਰ ਉਪਾਵ ਹੋ, ਡੁੱਬਦੇ ਪੱਥਰ ਤਾਰੇ, ਉਹ ਤਾਂ ਸਗਲ ਗੁਣ, ਉਹਦੇ ਚ ਤਾਂ ਸਾਰੇ ਗੁਣ ਹੀ ਗੁਣ ਹਨ, ਅਵਗਣ ਨਾ ਕੋਈ ਗੁਣ ਨਹੀਂ ਹੈ, ਔਗਣ ਨਹੀਂ ਉਹਦੇ ਚ। ਹੋਏ ਨੀਤਾ ਨੀਤਾ, ਨੇਤਾ ਪ੍ਰਤੀ ਉਹ ਸੁਭ ਗੁਣਾਂ ਦਾ ਮਾਲਕ ਹੈ, ਉਹਦੇ ਚ ਬੇਅੰਤ ਬੇਅੰਤ ਗੁਣ ਹਨ।
ਬਲਿਹਾਰੀ ਸਾਜਨਾ ਮੀਤਾ ਅਵਰੀਤਾ,
ਹਜ਼ੂਰ ਕਹਿੰਦੇ ਨੇ ਮੈਂ ਐਸਾ ਹੀ ਜਿਹੜਾ ਸੱਚਾ ਮਿੱਤਰ ਹੈ, ਅਗਿਆਨਤਾ ਦੇ ਪਰਦੇ ਤੋਂ ਰਹਿਤ, ਜਿਹੜਾ ਐਸਾ ਗਿਆਨ ਸੰਪੂਰਨ ਸਹਿਤ ਹੈ ਵਾਹਿਗੁਰੂ, ਹਉ ਬਲਿਹਾਰੀ ਸਾਜਨਾ ਉਸ ਸੱਚੇ ਸੱਜਣ ਮਿੱਤਰ ਤੋਂ ਭਾਈ ਮੈਂ ਬਲਿਹਾਰ ਜਾਂਦਾ ਹਾਂ।
ਗੁਣਾ ਕਾ ਹੋਵੇ ਵਾਸੁਲਾ ਕਡ ਵਾਸ ਲਈਜੈ,
ਜਿਹਦੇ ਕੋਲ ਕੋਈ ਵਾਸਨਾ ਸੁਗੰਧੀ ਦਾ ਡੱਬਾ ਹੈ, ਗੁਣਾ ਕਾ ਹੋਵੇ ਵਾਸਲਾ, ਜਿਸ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਰੂਪੀ ਡੱਬੇ ਦੇ ਅੰਦਰ ਸੁਭਨਾ ਰੂਪ ਸੁਗੰਧੀ ਭਰੀ ਹੋਈ ਹੈ, ਭਾਈ ਗੁਣ ਕੱਢ ਕਰਕੇ ਵਾਸਨਾ ਰੂਪ ਭਗਤੀ ਰੂਪ ਵਾਸ ਲਈਜੈ, ਸੁਗੰਧੀ ਲੈਣਾ ਕਰੀਏ।
ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ,
ਐਸੇ ਸੁਭ ਗੁਣ ਜਿਨ੍ਹਾਂ ਪਰਮੇਸ਼ਰ ਦੇ ਪਿਆਰਿਆਂ ਦੇ ਪਾਸ ਹਨ, ਉਹਨਾਂ ਦੇ ਨਾਲ ਮਿਲ ਸਾਂਝ ਕਰੀਜੈ, ਭਾਈ ਸੁਭ ਗੁਣਾਂ ਦੀ ਭਾਈਵਾਲਤਾ ਕਰਨਾ ਕਰੀਏ।
ਸਾਂਝ ਕਰੀਜੈ ਗੁਣਾ ਕੇਰੀ ਛੋਟ ਅਵਗਣ ਚੱਲੀ,
ਔਗਣ ਛੱਡ ਕੇ ਉਹਨਾਂ ਵੱਲ ਚੱਲੀਏ, ਉਹਨਾਂ ਦੇ ਨਾਲ ਸਾਂਝ ਕਰੀਜੈ ਗੁਣ ਹੈ ਕੇਰੀ, ਸੁਭ ਗੁਣਾਂ ਦੀ ਉਹਨਾਂ ਨਾਲ ਸਾਂਝ ਪਾਉਣਾ ਕਰੀਏ।
ਹਰੇ ਪਟੰਬਰ ਕਰ ਆਡੰਬਰ ਆਪਣਾ ਪਿੜ ਮੱਲੀਐ,
ਪਹਿਰੇ ਪਟੰਬਰ ਪ੍ਰੇਮ ਰੂਪੀ ਪਟੰਬਰ ਰੇਸ਼ਮ ਪਹਿਨ ਕਰਕੇ, ਕਰ ਅਡੰਬਰ ਸੁਭ ਗੁਣਾਂ ਦਾ ਅਡੰਬਰ ਹਾਰ ਸ਼ਿੰਗਾਰ ਬਣਾ ਕਰਕੇ ਆਪਣਾ ਪਿੜ ਮੱਲੀਐ, ਆਪਣਾ ਸਰੂਪ ਰੂਪੀ ਪਿੜ ਨੂੰ ਮਾਲਣਾ ਕਰੀਏ, ਪ੍ਰਾਪਤ ਕਰੀਏ।
ਜਿੱਥੇ ਜਾਏ ਬਹੀਐ ਭਲਾ ਕਹੀਐ ਚੋਲ ਅੰਮ੍ਰਿਤ ਪੀਜੈ,
ਜਿੱਥੇ ਜਾ ਕੇ ਬਹੀਏ ਉੱਥੇ ਭਲਾ ਹੀ ਕਹੀਏ, ਚੰਗਾ ਹੀ ਕਹੀਏ, ਭਲੇ ਬਚਨ ਕਹੀਏ, ਝੋਲ ਅੰਮ੍ਰਿਤ ਪੀਜੈ ਬਾਸਨਾ ਰੂਪੀ ਬੂਰ ਲਾਂਭੇ ਕਰਕੇ ਨਾਮ ਅੰਮ੍ਰਿਤ ਪੀਣਾ ਕਰੀਏ।
ਗੁਣਾ ਕਾ ਹੋਵੈ ਵਾਸੁਲਾ ਕਟ ਵਾਸ ਲੀਜੈ।
ਐਸਾ ਭਾਈ ਕੋਈ ਗੁਣਾਂ ਦਾ ਵਾਸਲਾ ਜਿਹਦੇ ਕੋਲ ਸੁਗੰਧੀ ਨਾਲ ਭਰਪੂਰ ਡੱਬਾ ਹੈ, ਪਰਮੇਸ਼ਰ ਦੇ ਪਿਆਰਿਆਂ ਦਾ ਜੋ ਅੰਤਸ਼ਕਰਨ ਰੂਪ ਡੱਬਾ ਸੁਭ ਗੁਣਾਂ ਨਾਲ ਭਰਪੂਰ ਹੈ, ਉਹਨਾਂ ਦੇ ਕੋਲੋਂ ਗੁਣ ਕੱਢ ਕਰ ਕਰਕੇ ਇਸ ਤਰ੍ਹਾਂ ਭਗਤੀ ਰੂਪ ਸੁਗੰਧੀ ਲੈਣਾ ਕਰੀਏ।
ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ।
ਆਪ ਹੀ ਵਾਹਿਗੁਰੂ ਸਭ ਕੁਝ ਕਰਨ ਵਾਲਾ ਹੈ, ਆਪ ਕਰੇ ਕਿਸ ਆਖੀਐ ਕਿਸ ਨੂੰ ਕੁਝ ਕਹਿਣਾ ਕਰੀਏ, ਕਿਉਂਕਿ ਉਹ ਤੋਂ ਬਿਨਾਂ ਹੋਰ ਕਰੇ ਨਾ ਕੋਈ, ਹੋਰ ਕੁਝ ਕੋਈ ਕਰ ਨਹੀਂ ਸਕਦਾ, ਨਾ ਕੋਈ ਕਰਨ ਨੂੰ ਸਮਰੱਥ ਹੈ। ਕੀਤਾ ਕਰਨਾ ਸਰਬ ਰਜਾਈ ਕਿਸ ਕੀਚਾ ਜੇ ਕਰ ਸਕੀਐ।
ਆਖਣ ਤਾਂ ਕੋ ਜਾਈਐ ਜੇ ਭੁੱਲੜਾ ਹੋਏ।
ਆਖਣ ਤਾਂ ਜਾਈਏ ਕੁਝ ਲਾਂਭਾ ਦੇਣ ਤਾਂ ਜਾਈਏ ਜੇ ਕੋਈ ਭੁੱਲਿਆ ਹੋਵੇ।
ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ।
ਕੁਝ ਭੁੱਲ ਗਿਆ ਹੋਵੇ ਤਾਂ ਜਾ ਕੇ ਕਹੀਏ ਭਾਈ ਉਹ ਐਸਾ ਹੈ ਨਹੀਂ, ਉਹ ਤਾਂ ਆਪ ਕਰਤਾ, ਉਹ ਕਿਉਂ ਭੁੱਲੈ, ਉਹ ਕਿਵੇਂ ਭੁੱਲ ਸਕਦਾ ਹੈ। ਉਹ ਤਾਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਹੈ।
ਦੇਖੇ ਬਾਜ ਕਹਿਐ ਦਾਨ ਅਣ ਮੰਗਿਆ ਦੇਵੈ।
ਸਾਰਿਆਂ ਨੂੰ ਅਣ ਮੰਗਿਆ ਦਾਨ ਦੇਣ ਵਾਲਾ ਹੈ। ਜੇ ਕਦੇ ਕਿਸੇ ਮਨੁੱਖ ਦੇ ਕੋਲੋਂ ਕੁਝ ਲੈਣਾ ਹੋਵੇ ਨਾ, ਜੇ ਕਦੇ ਕੋਈ ਕੱਪੜੇ ਪਾਟੇ ਹਨ ਕਿਸੇ ਗਰੀਬ ਦੇ, ਜੇ ਕੋਈ ਮੰਗੇਗਾ ਪਹਿਲਾਂ ਉਹਨੂੰ ਸੁਣਾਵੇਗਾ ਵੀ ਮੇਰੇ ਕੱਪੜੇ ਪਾਟੇ ਨੇ, ਫਿਰ ਜਿਹੜਾ ਅੱਗੋਂ ਦੇਣ ਵਾਲਾ ਉਹ ਦੇਖੇਗਾ ਵੀ ਹਾਂ ਸੱਚਮੁੱਚ ਇਹਦੇ ਪਾਟੇ ਨੇ, ਫਿਰ ਉਹ ਦੇਖੇਗਾ ਤੇ ਫਿਰ ਉਹ ਕਹਿ ਕੇ ਵੀ ਅੱਗੋਂ ਕੁਝ ਸੁਣਾਵੇਗਾ ਵੀ ਇਸ ਤਰ੍ਹਾਂ ਹੀ ਫਿਰਦਾ। ਪਰ ਉਹ ਵਾਹਿਗੁਰੂ ਐਸਾ ਨਹੀਂ, ਉਹ ਤਾਂ ਸੁਣੇ ਦੇਖੇ ਬਾਜ ਕਹੇ ਦਾਨ ਅਣ ਮੰਗਿਆ ਦਿਵੈ। ਉਹਨੂੰ ਨਾ ਕੁਝ ਸੁਣਨ ਦੀ ਲੋੜ, ਨਾ ਕਹਿਣ ਦੀ, ਨਾ ਦੇਖਣ ਦੀ, ਉਹ ਤਾਂ ਸਭ ਕੁਝ ਜਾਣਦਾ, ਉਹ ਸਭ ਕੁਝ ਸੁਣਦਾ, ਸਦ ਸੁਣਦਾ, ਸਦ ਦੇਖਦਾ, ਸ਼ਬਦ ਰਹਿਆ ਭਰਪੂਰ ਬਿਨਾਂ ਮੰਗਿਆ ਹੀ ਉਹ ਸਭ ਨੂੰ ਅਣਮੰਗਿਆ ਦਾਨ ਦੇਣ ਨੂੰ ਸਮਰੱਥ ਹੈ, ਦਿੰਦਾ ਹੈ।
ਦਾਨ ਦੇ ਦਾਤਾ ਜਗ ਵਿਧਾਤਾ।
ਉਹ ਜਗਤ ਦਾ ਵਿਧਾਤਾ, ਫਲਵਰ ਦਾਤਾ ਸਾਰਿਆਂ ਨੂੰ, ਉਹ ਰਿਜਕ ਰੂਪੀ ਦਾਨ, ਪ੍ਰਾਣਾ ਰੂਪੀ ਦਾਨ, ਸਭ ਕੋ ਜੋ ਦਾਨ ਦਿੰਦਾ ਹੈ।
ਨਾਨਕਾ ਸੱਚ ਸੋਈ।
ਹਜ਼ੂਰ ਕਹਿੰਦੇ ਨੇ ਭਾਈ ਉਹੀ ਵਾਹਿਗੁਰੂ ਸੋਈ ਅਸਪਦਾ ਲੱਖ ਅਰਥ ਬ੍ਰਹਮ ਸੱਚ ਸਰੂਪ ਹੈ, ਉਹ ਤਿੰਨ ਕਾਲ ਸੱਤ ਹੈ ਵਾਹਿਗੁਰੂ।
ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ।
ਸੰਪੂਰਨਤਾ ਕਰਦਿਆਂ ਹਜ਼ੂਰ ਕਹਿੰਦੇ ਨੇ ਆਪ ਕਰੇ ਕਿਸ ਆਖੀਐ, ਆਪ ਹੀ ਸਭ ਕੁਝ ਕਰਨ ਨੂੰ ਸਮਰੱਥ ਹੈ, ਹੋਰ ਕਿਹਨੂੰ ਕੁਝ ਜਾ ਕੇ ਕਹਿਣਾ ਕਰੀਏ। ਹੋਰ ਕਰੇ ਨਾ ਕੋਈ, ਹੋਰ ਕੋਈ ਕੁਝ ਨਹੀਂ ਕਰ ਸਕਦਾ, ਹੋਰ ਕਿਸੇ ਦੇ ਕੁਝ ਹੱਥ ਵੱਸ ਨਹੀਂ। ਇਹ ਪਾਵਨ ਪਵਿੱਤਰ ਅੱਜ ਦੇ ਅੰਮ੍ਰਿਤ ਵੇਲੇ ਦੇ ਹਜ਼ੂਰ ਦੇ ਬਖਸ਼ਿਸ਼ ਕੀਤੇ ਸ਼ਬਦ ਦੀ ਵਿਚਾਰ ਆਪ ਸਰਵਣ ਕੀਤੀ ਆ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਆਪ ਸੰਗਤ ਅਤੇ ਗੁਰੂ ਬਖਸ਼ਣ ਯੋਗੋਂ ਖਿਮਾ ਕਰਦੇ ਨੇ। ਗੁਰੂ ਕੇ ਵਚਨਾਂ ਨੂੰ ਹਿਰਦੇ 'ਚ ਥਾਂ ਦੇਣਾ, ਆਓ ਸ਼ਬਦ ਦੀਆਂ ਅਖੀਰਲੀਆਂ ਪੰਗਤੀਆਂ ਪੜ੍ਹ ਸੁਣ ਲਈਏ ਜੀ, ਫਿਰ ਫਤਿਹ ਪ੍ਰਵਾਨ ਕਰਨੀ ਜੀ।
ਦਾਨ ਦੇ ਦਾਤਾ ਜਗ ਵਿਧਾਤਾ
ਨਾਨਕਾ ਸੱਚ ਸੋਈ। ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।